ਵਾਹਿਗੁਰੂ ਸਾਹਿਬ ਜੀਓ ਪਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਲਪਟ ਰਹੀ ਪੁਨ ਬੰਦ ਨ ਪਾਇਆ ਸਤਿਗੁਰ ਰਾਖੇ ਨਾਮ ਦਿਰੜਾਇਆ ਦੁਬਦਾ ਬੌਰੀ ਮਨ ਬੌਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਚੱਲ ਰਹੀ ਲੜੀਵਾਰ ਕਥਾ ਜੋ 1342 ਅੰਗ ਉੱਪਰ ਹੈ ਪ੍ਰਭਾਤੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਇੱਥੋਂ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਹਨ ਵਿਭਾਸ ਦੇ ਵਿੱਚ ਉਚਾਰਨ ਕੀਤੀਆਂ ਹਨ। ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਪੰਥ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਬਾਣੀ ਦੇ ਰੱਬੀ ਅਰਥਾਂ ਦੀ ਦਾਤ ਬਖਸ਼ੀ ਹੈ। ਸੋ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਆਪਣੀ ਸ਼ਬਦ ਦੀ ਕਲਾ ਵਰਤਾਓ। ਸਤਿਗੁਰੂ ਜੀ ਫਰਮਾਨ ਕਰਦੇ ਹਨ ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ ਵਿਭਾਸ ਅਸ਼ਟਪਦੀਆਂ ਅੱਠ ਪਦਿਆਂ ਵਾਲੇ ਸ਼ਬਦ ਪਹਿਲੇ ਪਾਤਸ਼ਾਹ ਦੇ ਸ਼ਬਦ ਹਨ। ਵਿਭਾਸ ਦੇ ਅੰਦਰ ਅਕਾਲ ਪੁਰਖ ਇੱਕ ਤੋਂ ਅਨੇਕ ਸਰਵ ਪ੍ਰਕਾਸ਼ਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮਹਾਰਾਜ ਫਰਮਾਨ ਕਰਦੇ ਹਨ ਦੁਬਦਾ ਬੌਰੀ ਮਨ ਬੌਰਾਇਆ। ਇਹ ਮਨ ਜਿਹੜਾ ਹੈ ਕਮਲਿਆਂ ਵਾਂਗੂ ਕਿਉਂ ਦੌੜਦਾ ਹੈ, ਕਿਉਂ ਭੱਜਦਾ ਸੰਸਾਰ ਦੇ ਵਿੱਚ, ਉਹਦਾ ਕਾਰਨ ਹੈ ਮਹਾਰਾਜ ਕਹਿੰਦੇ ਇਹਦਾ ਇੱਕ ਚੀਜ਼ ਦੇ ਨਾਲ ਸੰਬੰਧ ਹੈ, ਉਹਨੂੰ ਕਹਿੰਦੇ ਦੁਬਦਾ। ਦੁਬਦਾ ਮਤਲਬ ਦਵੈਤ ਭਾਵਨਾ ਹੈ, ਯਾਨੀ ਕਿ ਇਧਰ ਸੰਸਾਰ ਵਿੱਚ ਬਿਰਤੀ ਹੈ, ਉਧਰ ਨਿਰੰਕਾਰ ਵਿੱਚ, ਕਦੀ ਉਧਰ ਨੂੰ ਦੌੜਦਾ ਕਦੀ ਉਧਰ ਨੂੰ ਦੌੜਦਾ, ਇਹਦਾ ਬੈਲੈਂਸ ਜਿਹੜਾ ਸੀ ਉਹ ਖਰਾਬ ਹੋ ਗਿਆ। ਕਿਉਂਕਿ ਦੁਬਦਾ ਆਪ ਬੌਰੀ ਹੁੰਦੀ ਹੈ, ਬੌਰੀ ਕਮਲੀ, ਜਿਹਦਾ ਆਪਣੇ ਕਮਲੀ ਦਾ ਸੰਗ ਕੀਤਾ, ਕਮਲੇ ਨੇ ਪੈਦਾ ਕੀ ਹੋਣਾ, ਉਥੋਂ ਕਮਲੇ ਹੀ ਪੈਦਾ ਹੋਣੇ ਨੇ ਅੱਗੋਂ, ਫਿਰ ਵਿਚਾਰ ਪੈਦਾ ਹੁੰਦੇ ਨੇ ਜਿਵੇਂ ਕਮਲੇ ਨਿਆਣੇ ਪੈਦਾ ਹੁੰਦੇ ਨੇ। ਬੌਰੀ ਮਨ ਦੁਬਦਾ ਤੇ ਮਨ ਦੇ ਸੰਯੋਗ ਦੇ ਨਾਲ ਇਸ ਤਰ੍ਹਾਂ ਜੀਵਨ ਖਰਾਬ ਜਾਂਦਾ। ਮਹਾਰਾਜ ਕਹਿੰਦੇ ਝੂਠੇ ਲਾਲਚ ਜਨਮ ਗਵਾਇਆ। ਇਸ ਤਰ੍ਹਾਂ ਮਨਮੁਖ ਨੇ ਝੂਠੀਆਂ ਚੀਜ਼ਾਂ ਦੇ ਵਿੱਚ ਲਾਲਚ ਲਾ ਕੇ, ਲੋਭ ਲਾ ਕੇ ਆਪਣਾ ਕੀਮਤੀ ਜਨਮ ਗਵਾ ਲਿਆ ਹੈ। ਲਪਟ ਰਹੀ ਫੁਨ ਬੰਦ ਨਾ ਪਾਇਆ, ਔਰ ਦੁਬਦਾ ਜਿਹੜੀ ਹੈ ਇਹਦੇ ਕਰਕੇ ਸੁਰਤੀ ਸੰਸਾਰ ਦੇ ਵਿੱਚ ਭੁਲੇਟੀ ਗਈ ਹੈ, ਔਰ ਪਰਤ ਕੇ ਇਹਨੂੰ ਰੋਕਣਾ ਮੁਸ਼ਕਲ ਹੋ ਗਿਆ ਫਿਰ, ਕਿਉਂਕਿ ਉਧਰ ਪਾਸਾ ਭਾਰੂ ਹੋ ਗਿਆ ਮਾਇਆ ਦਾ ਮਨ ਦੇ ਵਿੱਚ, ਜਿਹਦੇ ਕਰਕੇ ਇਹਨੂੰ ਰੋਕਣਾ ਕਠਿਨ ਹੈ। ਸਤਿਗੁਰ ਰਾਖੇ ਨਾਮ ਦਿਰੜਾਇਆ, ਜਿਨ੍ਹਾਂ ਨੂੰ ਕਿਰਪਾ ਕਰਕੇ ਸਤਿਗੁਰੂ ਜੀ ਨੇ ਬਚਾ ਲਿਆ, ਗੁਰੂ ਉਪਦੇਸ਼ ਬਖਸ਼ਿਸ਼ ਕੀਤਾ, ਨਾਮ ਦ੍ਰਿੜ ਕਰਾਇਆ ਹੈ, ਉਹ ਬਚ ਗਏ ਹਨ ਇਸ ਮਾਇਆ ਤੋਂ, ਦੁਬਦਾ ਤੋਂ। ਪਰ ਮਨਮੁਖ ਦੇ ਜੀਵਨ ਵਿੱਚ ਕੀ ਵਰਤਦਾ, ਕਹਿੰਦੇ ਨਾ ਮਨ ਮਰੈ ਨਾ ਮਾਇਆ ਮਰੈ, ਨਾ ਤੇ ਮਨ ਦੀ ਵਾਸ਼ਨਾ ਮਰਦੀ ਹੈ ਨਾ ਮਾਇਆ ਦੀ ਭੁੱਖ ਮਰਦੀ ਹੈ ਮਨ ਦੇ ਵਿੱਚੋਂ, ਕਿਉਂਕਿ ਮਨ ਉਧਰ ਨੂੰ ਦੌੜੀ ਜਾ ਰਿਹਾ, ਮਨ ਦੇ ਵਿੱਚ ਮਾਇਆ ਦਾ ਬਲ ਵੱਧ ਗਿਆ। जिन किछ किया सोई जाने, शब्द विचार बहु सागर तरे। महाराज कहिंदे ने इहदे विच कौन कुछ उपा कर सकदा है, जिन्हें शरीर साजिया बंदे दा उही जानदा किवें इहदा उधार हो सकदा है। हां, गुरु के शब्द दी विचार करके, गुरु के शब्द दी कमाई करके इस डर दे सागर नूं समुंदर नूं तरिया जा सकदा है। गुरमुख जेड़े हन तरदे हन रहाओ, माया संच राजे अहंकारी। माया दे संच मैंने कठे करना, माया नूं कठी कर करके राजे अहंकारी होए बैठे हन। माया साथ ना चले प्यारी, पर प्यारी बड़ी लगदी माया। कहन जिन्ना मर्जी कही जाओ माया त्यागो माया त्यागो, कहन वाले भी सुन वाले नाल ही फसे हुए हैं। फिर कहिंदे महाराज नाल नहीं चलदी वड्डे वड्डे राजे जिन्ना ने बड़ी कठी कीती है। माया ममता है बहुरंगी, फिर एदा एक रंग नहीं, ए ममता दा रूप भी है। ए कई रूप धारण करके आउंदी है, स्थूल ते सूखम बड़े रूप धारण करदी है। मनुख नूं पता नहीं लगदा, गुरु दस सकदा भी ए माया है। बिन ना वै को साथ ना संगी, नाम तो बिना कोई साथी नहीं, कोई नाल जाण वाला संगी नहीं है। ज्यो मन देखा है पर मन तैसा, इस माया दे प्रभाव दे थले मनुख जिवें इस संसार नूं वेखदा उवें दे नजर आउंदा है, क्योंकि अपने मन दे विच भी भुलेखा माया ने भरम पाया होया है, ते बाहर भी सारा भरम ही नजर आउंदा है। जैसी मनसा तैसी दशा, जिवें मन दी हालत हुंदी है, मनसा हुंदी है, उवें दी दशा बन जांदी है। जिवें दी वासना उवें दी अवस्था बन जांदी संसार विच, उवें दा संसार नजर आउंदा है। जैसा कर्म तैसी लिव लावे, जिवें दा मनुख कर्म करदा है उवें दे चीजां दे नाल उहदी लिव अपने आप लगनी शुरू हो जांदी है, उहदे नाल उहदा ध्यान लगना शुरू हो जांदा है। सतगुर पूछ सहज घर पावे, पर जे कोई सतगुरु साहिब जी नूं पुछ लवे जीवन दा असली मार्ग, ਤਾਂ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਉਹ ਸਹਿਜ ਆਨੰਦ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਗੁਰਮੁਖ ਨੂੰ। ਰਾਗ ਨਾਦ ਮਨ ਦੂਜੈ ਭਾਏ, ਪਰ ਦੁਨੀਆਂ ਦੇ ਰਾਗ ਨਾਦ ਅਖਾੜੇ ਤੇ ਗੀਤ ਗਾਉਣੇ ਇਹ ਦੁਬਧਾ ਪੈਦਾ ਕਰਦੇ, ਦਵੈਤ ਪੈਦਾ ਕਰਦੇ ਹਨ। ਅੰਤਰ ਕਪਟ ਮਹਾਂ ਦੁਖ ਪਾਏ, ਇਸ ਤਰ੍ਹਾਂ ਅੰਦਰ ਕਪਟ ਬੜਾ ਭੁਲੇਖਾ ਬਣ ਜਾਂਦਾ, ਅੰਦਰ ਭਰਮ ਪੈ ਜਾਂਦਾ ਹੈ, ਜਿਹਦੇ ਕਰਕੇ ਬੜੇ ਦੁੱਖ ਪ੍ਰਾਪਤ ਕਰਦਾ ਜੀਵ। ਸਤਿਗੁਰ ਭੇਟੈ ਸੋਝੀ ਪਾਏ, ਜੇ ਸਤਿਗੁਰੂ ਮਹਾਰਾਜ ਜੀ ਨੂੰ ਮਿਲੇ ਤਾਂ ਸੋਝੀ ਪ੍ਰਾਪਤ ਹੁੰਦੀ ਹੈ ਇਸ ਨੂੰ। ਸੱਚੇ ਨਾਮ ਰਹਿ ਲਿਵ ਲਾਏ, ਇਸ ਤਰ੍ਹਾਂ ਸੱਚੇ ਨਾਮ ਦੇ ਵਿੱਚ ਇਹਦੀ ਲਿਵ ਲੱਗੀ ਰਹਿੰਦੀ ਹੈ। ਸੱਚਾ ਸ਼ਬਦ ਸੱਚ ਕਮਾਵੇ, ਇਹ ਸੱਚੇ ਸ਼ਬਦ ਗੁਰੂ ਦੇ ਉਪਦੇਸ਼ ਦੇ ਰਾਹੀਂ ਸੱਚੇ ਨਾਮ ਦੀ ਫਿਰ ਕਮਾਈ ਕਰਦਾ ਹੈ, ਨਾਮ ਦਾ ਜਾਪ ਕਰਦਾ ਅਭਿਆਸ ਕਰਦਾ ਹੈ। ਸੱਚੀ ਬਾਣੀ ਹਰ ਗੁਣ ਗਾਵੇ, ਇਸ ਤਰ੍ਹਾਂ ਸੱਚੀ ਬਾਣੀ ਦੇ ਰਾਹੀਂ ਵਾਹਿਗੁਰੂ ਦੇ ਗੁਣ ਗਾਉਂਦਾ, ਹਰੀ ਦੇ ਗੁਣ ਗਾਉਂਦਾ ਹੈ। ਨਿਜ ਘਰ ਵਾਸ ਅਮਰ ਪਦ ਪਾਵੇ, ਔਰ ਫਿਰ ਉਸ ਗੁਰਮੁਖ ਦਾ ਵਾਸਾ ਜਿਹੜਾ ਸੁਰਤੀ ਦਾ, ਉਹ ਨਿਜ ਘਰ ਦੇ ਵਿਚ ਆਪਣੇ ਆਤਮ ਤੱਤ ਦੇ ਵਿਚ ਹੋ ਜਾਂਦਾ ਔਰ ਅਮਰ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਦਰ ਸੱਚ ਹੈ ਸੋਭਾ ਪਾਵੇ, ਤਾਂ ਸੱਚੇ ਦਰ ਦੇ ਉੱਤੇ ਜਾ ਕੇ ਵੀ ਉਹਦੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਗੁਰ ਸੇਵਾ ਬਿਨ ਭਗਤ ਨਾ ਹੋਈ, ਪਰ ਇਹ ਜਿਹੜੀ ਭਗਤੀ ਦੀ ਦਾਤ ਹੈ ਇਹ ਗੁਰੂ ਸਾਹਿਬ ਦੀ ਸੇਵਾ ਦੇ ਵਿਚੋਂ ਪ੍ਰਾਪਤ ਹੁੰਦੀ ਹੈ, ਗੁਰੂ ਸਾਹਿਬ ਦੇ ਹੁਕਮ ਤੇ ਚੱਲ ਕੇ ਇਹਦੀ ਪ੍ਰਾਪਤੀ ਹੁੰਦੀ ਹੈ। ਅਨੇਕ ਯਤਨ ਕਰੇ ਜੇ ਕੋਈ, ਪਰ ਜੇ ਕੋਈ ਅਨੇਕਾਂ ਯਤਨ ਹੋਰ ਗੁਰੂ ਸਾਹਿਬ ਦੀ ਦੱਸੇ ਮਾਰਗ ਤੋਂ ਬਿਨਾਂ ਹੋਰ ਪਾਸੇ ਕੋਈ ਆਪਣਾ ਆਪ ਤੁਰਨਾ ਚਾਹੇ, ਹਉ ਮੈਂ ਮੇਰਾ ਸਭ ਦੇ ਖੋਈ, ਪਰ ਉਹਦੀ ਇਸ ਤਰ੍ਹਾਂ ਗੁਰੂ ਕੇ ਹੁਕਮ ਮਾਰਗ ਦੱਸੇ ਤੇ ਜੋ ਮਾਰਗ ਦੱਸਣ ਮਹਾਰਾਜ ਉਹਦੇ ਤੇ ਚੱਲਣ ਤੋਂ ਬਿਨਾਂ ਉਹਦੇ ਜੀਵਨ ਵਿਚ ਸੁਧਾਰ ਨਹੀਂ ਹੋ ਸਕਦਾ। ਇਹ ਹਉਮੈ ਜਿਹੜਾ ਮੈਂ ਮੇਰਾ ਹੈ ਮੈਂ ਮੇਰੀ ਹੈ ਇਹ ਸ਼ਬਦ ਦੁਆਰਾ ਹੀ ਖੋਈ ਜਾ ਸਕਦੀ ਖਤਮ ਕੀਤੀ ਜਾ ਸਕਦੀ ਹੈ। ਨਿਰਮਲ ਨਾਮ ਵਸੈ ਮਨ ਸੋਈ ਤੇ ਜਿਹਦੀ ਹਉਮੈ ਖਤਮ ਹੋ ਗਈ ਮਹਾਰਾਜ ਕਹਿੰਦੇ ਉਹਦੇ ਅੰਦਰ ਨਿਰਮਲ ਸ਼ੁੱਧ ਨਾਮ ਜਿਹੜਾ ਹੈ ਉਹ ਵਸ ਜਾਂਦਾ ਟਿਕ ਜਾਂਦਾ ਹੈ। ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ ਇਸ ਜਗਤ ਦੇ ਵਿਚ ਜਿਹੜਾ ਸਭ ਤੋਂ ਸ੍ਰੇਸ਼ਟ ਕਾਰ ਕੰਮ ਹੈ ਉਹ ਹੈ ਗੁਰੂ ਸ਼ਬਦ ਦੀ ਕਮਾਈ ਕਰਨੀ ਗੁਰੂ ਉਪਦੇਸ਼ ਦੀ ਕਮਾਈ ਕਰਨੀ। ਬਿਨ ਸ਼ਬਦ ਹੈ ਹੋਰ ਮੋਹ ਗੁਬਾਰ ਬਿਨਾਂ ਸ਼ਬਦ ਤੋਂ ਬਿਨਾਂ ਗੁਰੂ ਕੀ ਬਾਣੀ ਤੋਂ ਇਹ ਸੰਸਾਰ ਮੋਹ ਦੇ ਹਨੇਰੇ ਵਿਚ ਫਸਿਆ ਹੋਇਆ। ਸ਼ਬਦ ਦੇ ਨਾਮ ਰੱਖੈ ਉਰ ਧਾਰ ਔਰ ਗੁਰੂ ਕਾ ਸਿੱਖ ਜਿਹੜਾ ਸ਼ਬਦ ਦੁਆਰਾ ਹੀ ਸੱਚੇ ਨਾਮ ਨੂੰ ਮਨ ਵਿਚ ਧਾਰਨ ਕਰਕੇ ਰੱਖਦਾ ਟਿਕਾ ਕੇ ਰੱਖਦਾ ਹੈ। ਸ਼ਬਦ ਗਤ ਮਤ ਮੋਖ ਦੁਆਰ ਔਰ ਸ਼ਬਦ ਦੁਆਰਾ ਹੀ ਉੱਚੀ ਗਤੀ ਅਵਸਥਾ ਪ੍ਰਾਪਤ ਹੁੰਦੀ ਹੈ ਔਰ ਸ਼ੁਭ ਮਤ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਗੁਰਮੁਖ ਮੋਖ ਦੁਆਰੇ ਦੀ ਪ੍ਰਾਪਤੀ ਕਰ ਲੈਂਦੇ ਹਨ। ਅਵਰ ਨਾਹੀ ਕਰ ਦੇਖਣ ਹਾਰੋ ਇਸ ਅਵਸਥਾ ਨੂੰ ਇਸ ਅਵਸਥਾ ਤੇ ਪਹੁੰਚਾਉਣ ਵਾਸਤੇ ਹੋਰ ਕੋਈ ਸਹਾਈ ਨਹੀਂ ਹੁੰਦਾ। ਇੱਕੋ ਹੀ ਗੁਰੂ ਦੇ ਰੂਪ ਦੇ ਵਿਚ ਜੋ ਦੇਖਣ ਹਾਰੋ ਭਾਵ ਸੰਭਾਲ ਕਰਨ ਵਾਲਾ ਅਕਾਲ ਪੁਰਖ ਹੀ ਹੈ। ਸਾਚਾ ਆਪ ਅਨੂਪ ਅਪਾਰੋ ਉਹ ਸੱਚਾ ਵਾਹਿਗੁਰੂ ਆਪ ਉਪਮਾ ਤੋਂ ਰਹਿਤ ਬੇਅੰਤ ਹੈ। ਰਾਮ ਨਾਮ ਉਤਮ ਗਤ ਹੋਈ ਗੁਰਮੁਖਾਂ ਨੇ ਜਿਨ੍ਹਾਂ ਨੇ ਰਾਮ ਦਾ ਨਾਮ ਵਾਹਿਗੁਰੂ ਦੀ ਭਗਤੀ ਕੀਤੀ ਹੈ ਉਨ੍ਹਾਂ ਦੀ ਉੱਚੀ ਅਵਸਥਾ ਬਣ ਗਈ ਹੈ। ਨਾਨਕ ਖੋਜ ਲਹਿ ਜਨ ਕੋਈ ਇਸ ਤਰ੍ਹਾਂ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ। ਇਸ ਅਵਸਥਾ ਨੂੰ ਕੋਈ ਖੋਜ ਕੋਈ ਵਿਰਲਾ ਹੀ ਖੋਜਦਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ। ਪ੍ਰਭਾਤੀ ਮਹੱਲਾ ਪਹਿਲਾ ਮਾਇਆ ਮੋਹੇ ਸਗਲ ਜਗ ਛਾਇਆ ਇਹ ਸਾਰੇ ਜਗਤ ਦੇ ਉੱਤੇ ਇੱਕ ਛਾਂ ਬਣੀ ਹੋਈ ਹੈ ਪ੍ਰਭਾਵ ਬਣਿਆ ਹੋਇਆ ਮਾਇਆ ਦੇ ਮੋਹ ਦਾ ਸਾਰੇ ਜਗਤ ਤੇ ਛਾਇਆ ਹੋਇਆ। ਕਾਮਣ ਦੇਖ ਕਾਮ ਲੋਭਾਇਆ ਔਰ ਕਾਮਣ ਇਸਤਰੀ ਨੂੰ ਵੇਖ ਕੇ ਇਹ ਬੰਦੇ ਦਾ ਮਨ ਜਿਹੜਾ ਕਾਮ ਦੇ ਵਿਚ ਲੁਭ ਲੁਭਾਇਆ ਮੋਹਿਆ ਗਿਆ ਹੈ। ਸੁਤ ਕੰਚਨ ਸਿਉ ਹੇਤ ਵਧਾਇਆ ਔਰ ਸੁਤ ਪੁੱਤਰ ਇਸਤਰੀ ਆਦਿਕ ਤੇ ਸੋਨਾ ਧਨ ਸੰਪਤੀ ਦੇ ਨਾਲ ਬਹੁਤਾ ਮੋਹ ਪਾ ਲਿਆ ਬੰਦੇ ਨੇ। ਸਭ ਕਿਛ ਆਪਣਾ ਇਕ ਰਾਮ ਪਰਾਇਆ ਜਿਹਦੀ ਤਹਿ ਵਿਚ ਜਾਓ ਭਾਵੇਂ ਕਿੰਨਾ ਧਰਮੀ ਬਣਿਆ ਫਿਰਦਾ ਇਹ ਹੋਰ ਸਾਰੀਆਂ ਚੀਜ਼ਾਂ ਨੂੰ ਤਾਂ ਆਪਣੀ ਸਮਝਦਾ ਨਾਮ ਨੂੰ ਭਜਨ ਨੂੰ ਨਿਤਨੇਮ ਨੂੰ ਬੰਦਗੀ ਨੂੰ ਅਕਾਲ ਪੁਰਖ ਨੂੰ ਬਗਾਨਾ ਪਰਾਏ ਸਮਝਦਾ ਵੀ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਹੈ ਨਾ ਹੋਏਗਾ ਤੇ ਟਾਈਮ ਮਿਲੇਗਾ ਤੇ ਦੇਖ ਲਾਂਗੇ ਇਹ ਲੇਟ ਹੋ ਗਿਆ ਜੀ ਕੰਮ ਪੈ ਗਿਆ ਜੀ ਯਾਦ ਨਹੀਂ ਰਿਹਾ ਜੀ ਇਹ ਸਾਰੇ ਸਾਡੇ ਬਹਾਨੇ ਨੇ ਇਹਦਾ ਮਤਲਬ ਪ੍ਰੇਮ ਨਹੀਂ ਹੈ ਸਿੱਖੀ ਦੇ ਨਾਲ। ਐਸਾ ਜਾਪ ਜਪੋ ਜਪ ਮਾਲੀ ਹੇ ਭਾਈ ਗੁਰਮੁਖ ਪਿਆਰਿਓ ਇਸ ਤਰ੍ਹਾਂ ਦਾ ਤੁਸੀਂ ਜਾਪ ਜਪੋ ਇਸ ਤਰ੍ਹਾਂ ਦਾ ਨਾਮ ਜਪੋ ਜਗਤ ਦੇ ਮਾਲਕ ਦਾ ਜਗਤ ਦੇ ਮਾਲੀ ਦਾ ਦੁੱਖ ਸੁਖ ਪਰ ਹਰ ਭਗਤ ਨਿਰਾਲੀ ਦੁੱਖ ਸੁਖ ਨੂੰ ਬਰਾਬਰ ਸਮਝ ਕੇ ਪਰਾਂ ਕਰਕੇ ਨਿਰਾਲੀ ਭਗਤੀ ਨਿਰਲੇਪ ਭਗਤੀ ਜਿਹੜੀ ਹੈ ਭਾਵ ਕਿਸੇ ਮੰਗ ਤੋਂ ਬਿਨਾਂ ਨਿਸ਼ਕਾਮ ਭਗਤੀ ਕਰੋ ਰਹਾਉ ਗੁਣ ਨਿਧਾਨ ਤੇਰਾ ਅੰਤ ਨ ਪਾਇਆ ਹੇ ਗੁਣਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਸੇ ਨੇ ਪਾਇਆ ਨਹੀਂ ਹੈ। ਸਾਜ ਸ਼ਬਦ ਤੁਜ ਮਾਹੇ ਸਮਾਇਆ ਗੁਰਮੁਖ ਜਿਹੜਾ ਸੱਚੇ ਸ਼ਬਦ ਵਿਚ ਜੁੜ ਕੇ ਆਪ ਜੀ ਦਾ ਰੂਪ ਹੋ ਜਾਂਦਾ ਆਪਣੇ ਆਪ ਜੀ ਦੇ ਵਿਚ ਸਮਾ ਜਾਂਦਾ ਹੈ। ਆਵਾ ਗੌਣ ਤੁਦਿਆ ਪਰਚਾਇਆ ਇਹ ਆਉਣ ਜਾਣ ਜੰਮਣ ਮਰਨ ਜਿਹੜਾ ਇਹ ਆਪ ਜੀ ਨੇ ਆਪ ਹੀ ਪੈਦਾ ਕੀਤਾ। ਆਵਾ ਗੌਣ ਸਹੀ ਭਗਤ ਜਿਨ ਸੱਚ ਚਿਤ ਲਾਇਆ ਉਹ ਭਗਤ ਤੇਰੇ ਦਰ ਤੇ ਪ੍ਰਵਾਨ ਹੋਏ ਹਨ ਜਿਨ੍ਹਾਂ ਨੇ ਆਪ ਜੀ ਦੇ ਸੱਚੇ ਨਾਮ ਦੇ ਵਿਚ ਚਿੱਤ ਜੋੜ ਲਿਆ ਹੈ। ਗਿਆਨ ਧਿਆਨ ਨਰਹਰ ਨਿਰਬਾਣੀ ਜਿਨ੍ਹਾਂ ਗੁਰਮੁਖਾਂ ਦਾ ਉਹ ਨਰਾਂ ਦੇ ਹਰੀ ਵਾਹਿਗੁਰੂ जो निर्वाण शुद्ध है उदे विच जिन्हां दा ज्ञान ध्यान जिन्हां दा उदे विच जुड़ गया उदे नाल प्रेम कीतिया उन्हां दा ज्ञान ध्यान शुद्ध हो गया है। बिन सतगुरु भेटे कोई न जानी, पर इस अवस्था नूं सतगुरु साहब जी नूं भेटण तों बिना, गुरबाणी विच एकमिक होण तों बिना कहिंदे प्राप्ति नहीं हो सकती, जाणिया नहीं जा सकदा। सगल सरोवर जोत समाणी, आज जिन्ने सरोवर शरीर हन सारिआं दे विच उहदी जोत समाई हुई है, जां सारे सरोवर जिहड़े सत सरोवर जिहनूं कहा पिछे महाराज ने, शरीर दे ज्ञान इंद्रे कर्म इंद्रे सारा एक एक रोम शरीर दे अंदर सारे सगल सरोवर सारे शरीर दे विच जोत समा गई, वाहिगुरु दा नाम समाया होया। आनंद रूप विटहो कुरबाणी, उस आनंद स्वरूप वाहिगुरु सच्चे पातशाह जी तों ऐसी अवस्था वेख के गुरमुख कुरबान बलहार जांदे हन। भाओ भगत गुरमती पाए, ए भावना भगती प्रेमा भगती गुरु की मत द्वारा गुरु के प्यारे प्राप्त करदे हन। होमै विचों शब्द जलाए, और अपने अंदरों होमै गुरु के शब्द दे राही साड़ देंदे हन। तावत राखै ठाक रहाए, इस तरह भजदे होए मन नूं गुरमुख प्यारे गुरु कृपा नाल रोक लैंदे हन। सच्चा नाम मन वसाए, इस तरह सच्चे नाम नूं अपने मन विच वसा के रखदे हन। विषम विनोद रहे परमादी, इस अवस्था विच गुरु सवारे गुरु प्यारे जिहड़े हन ਉਹ ਬਿਸ਼ਮ ਬੜੇ ਹੀ ਆਨੰਦਿਤ ਹੁੰਦੇ ਹਨ, ਬੜੇ ਕੌਤਕ ਵੇਖਦੇ ਹਨ। ਔਰ ਪਰਮਾਦੀ, ਮਾਦੀ ਮੈਨੇ ਮਸਤ, ਪਰਮਾਦੀ ਭਾਵ ਇਹ ਸਰੀਰ ਤੋਂ ਪਾਰ ਜਾ ਕੇ ਮਸਤ ਹੋਏ ਰਹਿੰਦੇ ਹਨ ਸ਼ਬਦ ਦੇ ਅੰਦਰ। ਗੁਰਮਤ ਮਾਨਿਆ ਏਕ ਲਿਵ ਲਾਗੀ, ਉਹਨਾਂ ਨੇ ਗੁਰੂ ਕੀ ਮਤ ਦੁਆਰਾ ਵਾਹਿਗੁਰੂ ਨੂੰ ਹਰ ਥਾਂ ਤੇ ਮੰਨਿਆ ਪ੍ਰਤੀਤ ਕੀਤਾ, ਜਿਸ ਕਰਕੇ ਉਨ੍ਹਾਂ ਦੀ ਇਕ ਵਾਹਿਗੁਰੂ ਦੇ ਚਰਨਾਂ ਵਿਚ ਲਿਵ ਲੱਗ ਗਈ ਹੈ। ਦੇਖ ਨਿਵਾਰਿਆ ਜਲ ਮਹਿ ਆਗੀ, ਇਸ ਤਰ੍ਹਾਂ ਦੇਖ ਭਾਵ ਗੁਰੂ ਕਾ ਗੁਰੂ ਦੀ ਦਿੱਤੀ ਅੱਖ ਦੁਆਰਾ ਸੱਚੇ ਨਾਮ ਨੂੰ ਵੇਖ ਕੇ ਭਾਵ ਜਪ ਕੇ ਅੱਗ ਨਿਵਾਰੀ ਹੈ ਤ੍ਰਿਸ਼ਨਾ ਦੀ, ਜਲ ਮਹਿ ਜਲ ਪਾ ਕੇ ਵਿਚ ਨਾਮ ਰੂਪੀ ਜਲ ਦੇ ਨਾਲ। ਸੋ ਬੂਝੈ ਹੋਵੈ ਵੱਡ ਭਾਗੀ, ਇਹ ਉਹੀ ਬੁੱਝਦਾ ਹੈ, ਉਹੀ ਇਸ ਅਵਸਥਾ ਨੂੰ ਜਾਣਦਾ ਹੈ ਜਿਹਦੇ ਭਾਗ ਵੱਡੇ ਹਨ। ਸਤਿਗੁਰ ਸੇਵੇ ਭਰਮ ਚੁਕਾਏ, ਇਸ ਤਰ੍ਹਾਂ ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਹਨ ਉਹ ਭੁਲੇਖਾ ਅਗਿਆਨ ਅੰਦਰੋਂ ਚੁਕਾਏ ਦੂਰ ਕਰ ਦਿੰਦੇ ਹਨ। ਅਣ ਦਿਨ ਜਾਗੈ ਸੱਚ ਲਿਵ ਲਾਏ, ਉਹ ਦਿਨ ਰਾਤ ਜਾਗਦੇ ਹਨ ਸੱਚੇ ਨਾਮ ਵਿਚ ਲਿਵ ਜੋੜੀ ਰੱਖਦੇ ਹਨ। ਏਕੋ ਜਾਣੈ ਅਵਰ ਨ ਕੋਇ, ਉਹ ਇਕ ਅਕਾਲ ਪੁਰਖ ਨੂੰ ਸਾਰੇ ਥਾਵਾਂ ਤੇ ਜਾਣਦੇ ਹਨ, ਹੋਰ ਕਿਸੇ ਨੂੰ ਉਹ ਦੂਸਰੇ ਦਾ ਉਹਨਾਂ ਦੇ ਮਨ ਵਿਚ ਖਿਆਲ ਹੀ ਨਹੀਂ ਆਉਂਦਾ। ਸੁਖਦਾਤਾ ਸੇਵੇ ਨਿਰਮਲ ਹੋਏ, ਇਸ ਤਰ੍ਹਾਂ ਸੁਖਾਂ ਦੇ ਦਾਤੇ ਅਕਾਲ ਪੁਰਖ ਦੀ ਸੇਵਾ ਕਰਕੇ ਉਹ ਜਨ ਨਿਰਮਲ ਹੋ ਜਾਂਦੇ ਹਨ। ਸੇਵਾ ਸੁਰਤ ਸ਼ਬਦ ਵਿਚਾਰ, ਉਹਨਾਂ ਦਾ ਸ਼ਬਦ ਵਿਚ ਜੁੜਨਾ, ਸ਼ਬਦ ਦੀ ਵਿਚਾਰ ਕਰਨੀ, ਸੇਵਾ ਕਰਨੀ, ਸੁਰਤ ਲਾ ਕੇ ਨਾਮ ਜਪਣਾ ਸ਼ਬਦ ਦੇ ਵਿਚ, ਇਹ ਆਰ ਬਣ ਜਾਂਦਾ ਹੈ ਜ਼ਿੰਦਗੀ ਦਾ। ਜਪ ਤਪ ਸੰਜਮ ਹੋਮੈ ਮਾਰ, ਆਪਣੇ ਅੰਦਰੋਂ ਹੋਮੈ ਮਾਰ ਕੇ ਸਦਾ ਹੀ ਨਾਮ ਦੇ ਜਪ ਤਪ ਔਰ ਗੁਰੂ ਕੇ ਹੁਕਮ ਸੰਜਮ ਦੇ ਵਿਚ ਰਹਿੰਦੇ ਹਨ। ਜੀਵਨ ਮੁਕਤ ਜਾਂ ਸ਼ਬਦ ਸੁਣਾਏ, ਉਦੋਂ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ ਜਦੋਂ ਸ਼ਬਦ ਦੀ ਆਵਾਜ਼ ਸੁਣੀ ਜਾਂਦੀ ਹੈ, ਗੁਰਸਿੱਖ ਆਪਣੇ ਅੰਦਰੋਂ ਸਰਵਣ ਕਰਦਾ ਹੈ, ਜੋ ਸਦਾ ਹੀ ਸ਼ਬਦ ਉਹਦਾ ਇਕ ਰਸ ਸਰੀਰ ਦੇ ਅੰਦਰ ਵੱਜ ਰਿਹਾ ਹੈ। ਸੱਚੀ ਰਹਿਤ ਸੱਚਾ ਸੁਖ ਪਾਏ, ਉਹ ਫਿਰ ਸੱਚੀ ਰਹਿਣੀ ਸੱਚੀ ਅਵਸਥਾ ਦੇ ਵਿਚ ਰਹਿਣ ਕਰਕੇ ਸੱਚੇ ਸੁਖ ਦੀ ਪ੍ਰਾਪਤੀ ਕਰ ਲੈਂਦਾ ਗੁਰਮੁਖ। ਸੁਖ ਦਾਤਾ ਦੁੱਖ ਮੇਟਣ ਹਾਰਾ, ਉਹ ਐਸਾ ਸੁਖਾਂ ਦਾ ਦਾਤਾ ਵਾਹਿਗੁਰੂ ਦੁਖਾਂ ਨੂੰ ਮੇਟਣ ਵਾਲਾ ਹੈ। ਹਵਰ ਨਾ ਸੂਜਸ ਬੀਜੀ ਕਾਰਾ, ਗੁਰਮੁਖ ਨੂੰ ਉਹਦਾ ਸਿਮਰਨ ਕਰਨ ਤੋਂ ਬਿਨਾਂ ਹੋਰ ਕੋਈ ਕਾਰ ਸੁਝਦੀ ਨਹੀਂ, ਕੋਈ ਦੂਸਰਾ ਕੰਮ ਚੇਤੇ ਨਹੀਂ ਆਉਂਦਾ। तन मन धन हरिया गह राखिया। गुरमुखा ने अपना शरीर मन ते धन सारा कुछ हरी अर्थ अकाल पुरख धर्म दे रस्ते ते ला दिता है। नानक कह महारस चाखिया। नानक पातशाह गुरदेव ए बचन करदे हन, उन्हां गुरमुखा ने वड्डे रस नूं चख्या अपने जीवन दे विच। प्रभाती महला पहला, निवली करम भुजंगम पाठी, रेजक रेचक पूरक कुंभ करै। ए जेडे जोगी हन ए निवली कर्म करदे, निवली जेडे ए नाड़ियां हन शरीर दियां, इन्हां नूं शुद्ध करन ते इन्हूं धर्म समझ बैंदे हन। भुजंगम जेडी सप वर्गी नाड़ी है, ਉਹ ਭਿਅੰਗਮ ਕੁੰਡਲਨੀ ਜਿਹੜੀ ਹੈ ਉਹਨੂੰ ਸੋਧ ਕੇ ਸਿੱਧਾ ਕਰਕੇ ਤੇ ਭਾਠੀ ਭਾਠੀ ਭਾਵ ਦਸਮ ਦੁਆਰੇ ਦੇ ਵਿਚ ਸਵਾਸ ਖਿੱਚਦੇ ਹਨ। ਰੇਚਕ ਪੂਰਕ, ਪੂਰਕ ਮੈਨੇ ਸਵਾਸ ਭਰਨਾ ਇੜਾ ਦੇ ਰਾਹੀਂ ਪਿੰਗਲਾ ਦੇ ਰਾਹੀਂ ਇਸ ਤਰ੍ਹਾਂ, ਔਰ ਫਿਰ ਰੇਚਕ ਦੇ ਰਾਹੀਂ ਰੇਚਕ ਦੁਆਰਾ ਯਾਨੀ ਕਿ ਸਵਾਸ ਥੱਲੇ ਉਤਾਰਨਾ ਤੇ ਕੁੰਭ ਮੈਨੇ ਠਹਿਰਾਉਣਾ ਸੁਖਮਣਾ ਦੇ ਅੰਦਰ। ਇਨ੍ਹਾਂ ਕੰਮਾਂ ਦੇ ਵਿਚ ਫਸੇ ਰਹਿੰਦੇ, ਨੇਤੀ ਧੋਤੀ ਕਰਦੇ ਰਹਿੰਦੇ ਹਨ, ਔਰ ਬਿਨ ਸਤਿਗੁਰ ਕਿਛ ਸੋਜੀ ਨਾਹੀ, ਭਰਮੇ ਭੂਲਾ ਬੂਡ ਮਰੈ। ਇਨ੍ਹਾਂ ਕੰਮਾਂ ਵਿਚ ਹੀ ਫਸਿਆ ਰਹਿੰਦਾ। ਗੁਰ ਸ਼ਬਦ ਦੀ ਤਾਂ ਕੋਈ ਸੋਝੀ ਨਹੀਂ ਹੈ, ਗੁਰੂ ਕੇ ਸ਼ਬਦ ਦੀ ਤਾਂ ਕੋਈ ਪਤਾ ਹੀ ਨਹੀਂ ਉਸ ਨੂੰ ਵੀ। ਸਰੀਰ ਦੀਆਂ ਸੋਧਨਾਵਾਂ ਨੂੰ ਧਰਮ ਨਹੀਂ ਕਹਿੰਦੇ, ਇਹਦੇ ਤੋਂ ਅੱਗੇ ਜਾ ਕੇ ਗੱਲ ਬਣਦੀ ਆ ਆਤਮਾ ਦੇ ਤਲ ਤੇ। ਇਸ ਤਰ੍ਹਾਂ ਭਰਮ ਵਿਚ ਭੁੱਲਿਆ ਹੋਇਆ ਡੁੱਬ ਮਰਦਾ, ਆਪਣੇ ਮਨ ਦੀ ਮਾਇਆ ਦੇ ਵਿਚ ਹੀ ਰਹਿੰਦਾ ਹੈ। ਅੰਧਾ ਭਰਿਆ ਭਰ ਭਰ ਧੋਵੈ। ਇਸ ਤਰ੍ਹਾਂ ਗਿਆਨੀ ਭਰਿਆ ਹੋਇਆ ਪਹਿਲਾਂ ਦਾ ਹੀ ਤੇ ਭਰ ਭਰ ਕੇ ਧੋਵੈ, ਫਿਰ ਉਹਨੂੰ ਧੋਂਦਾ ਸਰੀਰ ਨੂੰ। ਅੰਤਰ ਕੀ ਮਲ ਕਦੇ ਨਾ ਲਹੈ। ਪਰ ਸਰੀਰ ਦੀ ਮੈਲ ਲਾਉਣ ਦੇ ਨਾਲ ਭਾਵ ਸੁਰਤੀ ਦੀ ਮੈਲ ਜਿਹੜੀ ਹੈ, ਮਨ ਦੀ ਵਾਸ਼ਨਾ ਹੈ, ਉਹ ਨਹੀਂ ਲੈਂਦੀ। ਨਾਮ ਬਿਨਾ ਫੂਕਟ ਸਭ ਕਰਮਾਂ, ਜਿਉ ਬਾਜੀ ਕਰ ਭਰਮ ਭੁੱਲੈ। ਇਹ ਨਾਮ ਤੋਂ ਬਿਨਾਂ ਸਾਰੇ ਫੂਕੇ ਕਰਮ ਹਨ। ਜਿਵੇਂ ਬਾਜੀਗਰ ਨੂੰ ਵੇਖ ਕੇ ਅਣਜਾਣ ਬੰਦਾ ਇਹ ਭੁਲੇਖਾ ਖਾ ਜਾਂਦਾ ਵੀ ਇਹਦੇ ਕੋਲ ਤੇ ਬੜੀਆਂ ਸੋਹਣੀਆਂ ਚੀਜ਼ਾਂ ਕੱਢ ਕੱਢ ਕੇ ਵਿਖਾਉਂਦਾ, ਇਸ ਤਰ੍ਹਾਂ ਇਹ ਸਾਰੇ ਚਮਕਾਰੇ ਹੀ ਹਨ ਬਸ ਯੋਗ ਮਤ ਦੇ, ਸਾਡੇ ਵਿਚ ਵੀ ਵੜ ਗਏ ਕਈ ਥਾਵਾਂ ਤੇ ਆ ਕੇ ਇਸ ਤਰ੍ਹਾਂ। ਔਰ ਨਾਮ ਦਾ ਸਿੱਧਾ ਮਾਰਗ ਜਿਹੜਾ ਗੁਰਬਾਣੀ ਦਾ, ਉਹ ਤਿਆਗ ਦਿੱਤਾ ਹੈ। ਇਹ ਮਾਰਗ ਕਹਿੰਦੇ ਭਰਮ ਵਿਚ ਪਏ ਹੋਏ ਭੁੱਲੇ ਹੋਏ ਹਨ ਲੋਕ। ਖੱਟ ਕਰਮ ਨਾਮ ਨਿਰੰਜਨ ਸੋਈ। ਪਰ ਗੁਰਮੁਖ ਦੇ ਵਾਸਤੇ ਜਿਹੜੇ ਛੇ ਕਰਮ ਹਨ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਾਇਆ ਦੇ ਪ੍ਰਭਾਵ ਤੋਂ ਜੋ ਉੱਚਾ ਨਿਰੰਜਨ ਹੈ, ਉਹਦਾ ਨਾਮ ਹੀ ਉਹਨਾਂ ਵਾਸਤੇ ਛੇ ਕਰਮ ਹਨ। ਤੂੰ ਗੁਣ ਸਾਗਰ ਅਵਗੁਣ ਮੋਹੀ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਆਪ ਜੀ ਗੁਣਾਂ ਦੇ ਸਾਗਰ ਹੋ, ਸਾਰੇ ਅਵਗੁਣ ਮੇਰੇ ਵਿਚ ਭਰੇ ਹੋਏ ਹਨ, ਰਹਾਓ। ਮਾਇਆ ਧੰਦਾ ਧਾਵਣੀ ਦੁਰਮਤ ਕਾਰ ਵਿਕਾਰ। ਇਹ ਮਾਇਆ ਦਾ ਧੰਦਾ ਐਸਾ ਹੈ, ਇਹਦੇ ਵਿਚ ਧਾਵਣੀ ਸੁਰਤੀ ਜਿੰਦਗੀ ਸਾਰੀ ਭੱਜਦੀ ਰਹਿੰਦੀ ਹੈ, ਦੌੜਦੀ ਭਟਕਦੀ ਰਹਿੰਦੀ ਹੈ, ਔਰ ਭੈੜੀ ਮਤ ਵਿਚ ਪੈਣ ਕਰਕੇ ਜਿਹੜੇ ਕੰਮ ਨੇ ਵਿਕਾਰਾਂ ਨਾਲ ਭਰੇ ਹੁੰਦੇ ਹਨ। ਮੂਰਖ ਆਪ ਗਣਾਏ ਦਾ ਬੂਝ ਨ ਸਕੈ ਕਾਰ। ਇਸ ਤਰ੍ਹਾਂ ਮੂਰਖ ਆਪਣੀ ਹਉਮੈ ਨੂੰ ਗਣਾਉਂਦਾ ਰਹਿੰਦਾ, ਮੈਂ ਆਹ ਕੀਤਾ, ਮੇਰਾ ਫਲਾਣਾ ਦੁਆਰਾ ਖੁੱਲਿਆ ਜੀ, ਮੈਂ ਸੂਖਮ ਸਰੀਰ ਬਾਹਰ ਕੱਢ ਦੇਣਾ। ਇਹ ਸਾਰੇ ਯੋਗ ਮਤ ਦੀਆਂ ਨਕਲਾਂ ਹਨ, ਇਨ੍ਹਾਂ ਗੱਲਾਂ ਵਿਚ ਫਸਿਆ ਰਹਿੰਦਾ। ਅਸਲੀ ਕਾਰ ਨੂੰ ਬੁੱਝ ਨਹੀਂ ਸਕਦਾ, ਆਪੇ ਨੂੰ ਮਿਟਣਾ, ਜਿਹੜਾ ਨਿਸ਼ਕਾਮ ਹੋਣਾ। ਮਨਸਾ ਮਾਇਆ ਮੋਹਣੀ ਮਨ ਮੁਖ ਬੋਲ ਖੁਆਰ। ਉਹਦੇ ਮਨ ਦੇ ਵਿਚ ਮਾਇਆ ਦੀ ਇੱਛਾ ਬਣੀ ਰਹਿੰਦੀ ਹੈ, ਉਹ ਮੋਹਣੀ ਉਹਨੂੰ ਮੋਹੀ ਰੱਖਦੀ ਹੈ। ਇਸ ਤਰ੍ਹਾਂ ਮਨਮੁਖ ਦੀਆਂ ਵਾਧੂ ਦੀਆਂ ਕੀਤੀਆਂ ਗੱਲਾਂ ਖੁਆਰੀ ਹੀ ਪੈਦਾ ਕਰਦੀਆਂ ਹਨ ਉਹਦੇ ਜੀਵਨ ਦੇ ਵਿਚ। ਮਜਨ ਝੂਠਾ ਚੰਡਾਲਕਾ ਹੂਕਟ ਚਾਰ ਸ਼ਿੰਗਾਰ। ਕਹਿੰਦੇ ਜਿਵੇਂ ਕੋਈ ਚੰਡਾਲ ਹੋਵੇ, ਬੜਾ ਦੁਸ਼ਟ ਹੋਵੇ, ਤੇ ਸੋਹਣਾ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਮੋਹਣ ਬਣ ਕੇ ਬਹਿ ਜਾਏ, ਇਹ ਕਹਿੰਦੇ ਝੂਠਾ ਹੀ ਉਹਦਾ ਜਿਹੜਾ ਮਜਨ ਇਸ਼ਨਾਨ ਆਦਿਕ ਹੈ, ਕਰਮ ਉਹਦੇ ਮਾੜੇ ਹਨ। ਇਸ ਤਰ੍ਹਾਂ ਸੋਹਣੇ ਸ਼ਿੰਗਾਰ ਕਰ ਲੈਣੇ ਤੇ ਫੋਕੇ ਕਰਮ ਕਰਨੇ ਨਾਮ ਤੋਂ ਬਿਨਾਂ, ਇਹ ਵਿਅਰਥ ਹਨ ਜੀਵਨ ਦੇ ਵਿਚ। ਝੂਠੀ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ। ਮਨ ਦੀ ਮਤ ਜਿਹੜੀ ਹਮੇਸ਼ਾ ਬੰਦੇ ਨੂੰ ਝੂਠਾ ਰੱਖਦੀ ਹੈ, ਔਰ ਜਿਹਦੀ ਮਤ ਝੂਠੀ ਹੈ, ਝੂਠੇ ਵਸਤੂਆਂ ਦੇ ਨਾਲ ਪ੍ਰੇਮ ਕਰਦੀ ਹੈ, ਉਹਦੀ ਸਾਰੀ ਕਰਨੀ, ਉਹਦੇ ਕਰਮ ਜਿਹੜੇ ਵਾਦਾਂ ਵਿਵਾਦਾਂ ਦੇ ਨਾਲ ਹੀ ਭਰੇ ਰਹਿੰਦੇ, ਝਗੜਿਆਂ ਵਿਚ ਹੀ ਫਸੇ ਰਹਿੰਦੇ ਹਨ। ਝੂਠੇ ਵਿਚ ਅਹੰਕਾਰਨ ਹੈ, ਖਸਮ ਨ ਪਾਵੇ ਸਾਧ। ਝੂਠੇ ਬੰਦੇ ਵਿਚ ਹੰਕਾਰ ਠਾਠਾ ਮਾਰਦਾ ਰਹਿੰਦਾ ਹੈ, ਉਹ ਕਦੀ ਖਸਮ ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਪ੍ਰਾਪਤ ਕਰ ਸਕਦਾ। ਬਿਨ ਨਾਵੈ ਹੋਰ ਕਮਾਵਣਾ, ਫਿੱਕਾ ਆਵੈ ਸਾਧ। ਇਸ ਤਰ੍ਹਾਂ ਨਾਮ ਤੋਂ ਬਿਨਾਂ ਹੋਰ ਕੁਝ ਕਮਾਉਣਾ, ਹੋਰ ਕੋਈ ਕਮਾਈ ਕਰਨੀ, ਇਹ ਸਾਰਾ ਫਿੱਕਾ ਸਵਾਦ ਆਉਂਦਾ, ਜੀਵਨ ਫਿੱਕਾ ਪੈ ਜਾਂਦਾ ਹੈ। ਦੁਸ਼ਟੀ ਸਭਾਵ ਗੁੱਚੀ ਹੈ, ਵਿਖਵਾਤੀ ਜੀਵਨ ਬਾਦ। ਔਰ ਉਤੋਂ ਦੁਸ਼ਟਾਂ ਦੀ ਸੰਗਤ, ਮਨਮੁਖਾਂ ਦੀ ਸੰਗਤ ਮਿਲ ਜਾਣੀ, ਔਰ ਉਹਦੇ ਵਿਚ ਖੁਆਰੀ ਹੈ ਨਿਰੀ, ਔਰ ਮੂੰਹ ਦੇ ਵਿਚ ਨਿੰਦਿਆ ਰੂਪੀ ਵਿਖ ਜ਼ਹਿਰ, ਤੇ ਜੀਵਨ ਦੇ ਵਾਦ ਵਾਦ ਵਿਚ ਫਸਿਆ ਰਹਿੰਦਾ ਹੈ। ਇਹ ਭਰਮ ਭੁੱਲੇ ਮਰੋ ਨਾ ਕੋਈ। ਹੇ ਮਨੁੱਖ, ਇਸ ਤਰ੍ਹਾਂ ਭਰਮ ਦੇ ਵਿਚ ਭੁੱਲ ਕੇ ਐਵੇਂ ਮਰਦੇ ਨਾ ਫਿਰੋ, ਕੁਝ ਨਹੀਂ ਪ੍ਰਾਪਤ ਹੋਣਾ ਇਹਦੇ ਵਿਚੋਂ। ਸਤਿਗੁਰ ਸੇਵ ਸਦਾ ਸੁਖ ਹੋਈ। ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰੋਗੇ ਤਾਂ ਸਦਾ ਸੁਖ ਦੀ ਪ੍ਰਾਪਤੀ ਤਾਂ ਹੀ ਹੋ ਸਕਦੀ ਹੈ। ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਕਿਸੇ ਨੇ ਅੱਜ ਤੱਕ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਕੀਤੀ। ਆਵਹਿ ਜਾਹੇ ਮਰਹਿ ਮਰ ਜਾਈ। ਬਸ ਆਉਣਾ ਜਾਣਾ, ਜੰਮਣਾ ਮਰਨਾ ਤੇ ਆਤਮਕ ਤੌਰ ਤੇ ਮਰੇ ਰਹਿਣਾ, ਇਹ ਪ੍ਰਾਪਤ ਹੁੰਦਾ ਉਨ੍ਹਾਂ ਨੂੰ। ਇਹੋ ਸਰੀਰ ਹੈ ਤ੍ਰੈ ਗੁਣ ਧਾਤ। ਇਹ ਸਰੀਰ ਦੇ ਵਿਚ ਜਿਹੜਾ ਮਨ ਹੈ ਉਹ ਤਿੰਨਾਂ ਗੁਣਾਂ ਦੇ ਪ੍ਰਭਾਵ ਥੱਲੇ, ਰਜਤਮ ਸਤ ਦੇ ਪ੍ਰਭਾਵ ਥੱਲੇ ਧਾਤ ਧੌਂਦਾ ਹੈ, ਭੱਜਦਾ ਹੈ। ਇਸ ਨੂੰ ਵਿਆਪੈ ਸੋਗ ਸੰਤਾਪ। ਔਰ ਤਿੰਨਾਂ ਗੁਣਾਂ ਦੇ ਪ੍ਰਭਾਵ ਥੱਲੇ ਹੋਣ ਕਰਕੇ ਸਦਾ ਇਹਨੂੰ ਸੋਗ, ਉਤਰਾ ਚੜਾ, ਸੰਤਾਪ, ਦੁੱਖ ਪ੍ਰਾਪਤ ਹੁੰਦਾ। ਸੋ ਸੇਵੋ ਜਿਸ ਮਾਈ ਨਾ ਬਾਪ। ਪਰ ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕੇ ਉਸ ਵਾਹਿਗੁਰੂ ਦੀ ਸੇਵਾ ਕਰੋ ਜਿਹਦਾ ਕੋਈ ਮਾਈ ਬਾਪ, ਮਾਂ ਬਾਪ ਨਹੀਂ ਹੈ। ਵਿਚੋਂ ਚੁੱਕੈ ਹੈ ਤਿਸਨਾ ਅਰਿਆਪ। ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਆਪੇ ਦੇ ਵਿਚੋਂ ਜਿਹੜੀ ਤ੍ਰਿਸ਼ਨਾ ਹੈ ਔਰ ਆਪ ਹੰਕਾਰ ਹੈ, ਇਹ ਸਾਰਾ ਜਿਹੜਾ ਹੈ ਖਤਮ ਹੋ ਜਾਂਦਾ ਹੈ। ਜੈ ਜੈ ਦੇਖਾਂ ਤਹ ਤਹਿ ਸੋਈ। ਉਸ ਅਕਾਲ ਪੁਰਖ ਵੱਲੋਂ ਜਦੋਂ ਬਖਸ਼ਿਸ਼ ਹੁੰਦੀ ਹੈ, ਗੁਰਮੁਖ ਦੇ ਅੰਦਰ ਜਿਹੜੀ ਦਿਵ ਦ੍ਰਿਸ਼ਟੀ, ਅਕਾਲੀ ਦ੍ਰਿਸ਼ਟੀ ਦਾ ਪ੍ਰਗਟਾਵਾ ਹੁੰਦਾ, ਉਹ ਫਿਰ ਕਹਿੰਦਾ ਜਿੱਧਰ ਜਿੱਧਰ ਵੀ ਵੇਖਦਾ ਹਾਂ ਤੇਰਾ ਹੀ ਜਲਵਾ ਨਜ਼ਰ ਆ ਰਿਹਾ, ਤੇਰਾ ਹੀ ਪ੍ਰਕਾਸ਼ ਨਜ਼ਰ ਆ ਰਿਹਾ ਹੈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਪਰ ਇਹ ਜਿਹੜੀ ਦਾਤ ਹੈ, ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਨੂੰ ਗੁਰਮੁਖਾਂ ਦੀ ਸੰਗਤ ਕਰਨ ਤੋਂ ਬਿਨਾਂ ਇਹ ਮੁਕਤ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ। ਹਿਰਦੈ ਸੱਚ ਇਹ ਕਰਨੀ ਸਾਰ। ਸਭ ਤੋਂ ਉੱਚੀ ਜਿਹੜੀ ਸ੍ਰੇਸ਼ਟ ਕਰਨੀ, ਉੱਚਾ ਜੀਵਨ ਭਾਵ ਉੱਚੀ ਘਾਲਣਾ ਹੈ, ਸੱਚੇ ਨਾਮ ਨੂੰ ਮਨ ਦੇ ਵਿਚ ਵਸਾਉਣਾ ਹੈ, ਅਕਾਲ ਪੁਰਖ ਦੇ ਪਿਆਰ ਨੂੰ ਮਨ ਦੇ ਵਿਚ ਵਸਾਉਣਾ ਹੈ। ਹੋਰ ਸਭ ਪਾਖੰਡ ਪੂਜ ਖੁਆਰ। ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਹੋਰ ਜਿੰਨਾ ਵੀ ਇਹ ਪਖੰਡ ਹੈ ਸਾਰਾ, ਜੋ ਵੀ ਵਿਖਾਵੇ ਹਨ, ਕਹਿੰਦੇ ਖੁਆਰੀ ਦਾ ਸਾਧਨ ਹਨ। ਹੋਰ ਪੂਜਾ ਜਿੰਨੀ ਪ੍ਰਕਾਰ ਦੀ ਹੈ। ਦੁਬਦਾ ਚੁੱਕੈ ਤਾਂ ਸ਼ਬਦ ਪਛਾਣ। ਵਾਹਿਗੁਰੂ ਦੇ ਸ਼ਬਦ ਨੂੰ ਪਛਾਣ ਤਾਂ ਤੇਰੀ ਦੁਬਦਾ ਚੁੱਕੈ ਖਤਮ ਹੋਵੇਗੀ। ਗੁਰੂ ਕੇ ਸ਼ਬਦ ਦੀ ਪਹਿਚਾਣ ਕਰਨ ਤੋਂ ਬਾਅਦ ਵਿਚ ਘਰ ਬਾਹਰ ਏਕੋ ਕਰ ਜਾਣ। ਇੱਥੇ ਘਰ ਵਿਚ ਅੰਦਰ ਤੇ ਬਾਹਰ ਇੱਕੋ ਅਕਾਲ ਪੁਰਖ ਨੂੰ ਸਾਰੇ ਥਾਵਾਂ ਤੇ ਦਰਸ਼ਨ ਕਰ ਉਹਦੇ। ਇਹ ਮਤ ਸ਼ਬਦ ਹੈ ਸਾਰ। ਇਹ ਸ਼ਬਦ ਦਾ ਸ੍ਰੇਸ਼ਟ ਸਾਰ ਹੈ, ਤਤ ਹੈ। ਇਸ ਤਰ੍ਹਾਂ ਦੀ ਮਤ ਪੈਦਾ ਹੋ ਜਾਣੀ ਕਿ ਸਾਰੇ ਥਾਵਾਂ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਜਾਣਨਾ। ਵਿਚ ਦੁਬਦਾ ਮਤ ਪਵੈ ਸ਼ਾਰ। ਪਰ ਦੁਬਦਾ ਦੇ ਵਿਚ ਪੈ ਰਹਿਣ ਕਰਕੇ ਅਖੀਰ ਨੂੰ ਮੱਥੇ ਤੇ ਸ਼ਾਰ ਮਿੱਟੀ ਪੈਂਦੀ, ਭਾਵ ਖੁਆਰੀ ਪੱਲੇ ਪੈਂਦੀ ਹੈ। ਕਰਨੀ ਕੀਰਤ ਗੁਰਮਤ ਸਾਰ। ਇਸ ਤਰ੍ਹਾਂ ਗੁਰਮਤ, ਸ੍ਰੇਸ਼ਟ ਗੁਰਮਤ ਨੂੰ ਪ੍ਰਾਪਤ ਕਰਨਾ, और उच्ची करनी करनी, उच्चे अमल करने और वाहगुरु की कीर्ति करनी, ये श्रेष्ठ कार्य है जीवन का। संत सभा गुण ज्ञान विचार, इस तरह संतां दी सभा जिहड़ी गुरमुखां दी संगत और उनां विच बैठ के वाहगुरु दे गुणां दा ज्ञान विचार करना, ए सब तो उच्ची करनी है। मन मारे जीवत मर जान, इस तरह जे कोई गुरमुख गुरु दे हुक्म विच चल के इस मन नूं मार लैंदा है और जिउंदे जी मर के अकाल पुरख नूं जान लैंदा है, पहचान लैंदा है। नानक नदरी नदर पछाण, महाराज साहब जी कहिंदे उपरों ओदी दृष्टि हुंदी है, कृपा हुंदी है, कृपा करके गुरमुख वाहगुरु नूं पहचान लैंदा है। प्रभाती महला पहला दखणी, गौतम तपा अहिल्या इस्त्री, तिस देख इंद्र लुभाया। इस शब्द दे विच कई बंदियां दी विचार आई है, गौतम दी, हरिचंद दी और जनमेजे राजे आदिक दी, जेड़े ए बंदे सारे भटक गए, भुल गए। पर महाराज दा एदे विच एक शब्द दे विच धुनी है जिदे वी कहिंदे कोई जान ना भुलै, कोई जान ना भुलै भाई, सो भुलै जिस आप भुलाए, बूझै जिसै बुझाई। एदे विच जेड़े धार्मिक बंदे हन उन्हां दे एक अंदर जेड़ी होमे दी प्रवृत्ति पैदा हो जांदी चंगियाई करन करके, भी असी चंगे कर्म करने आ, मैं तां माड़ा कम कीता ही नहीं। एक उन्हां नूं इहदे विचों बचा हुंदा, उन्हां दी होमे मरदी है, भी तूं वेखी किते अकाल पुरख बड़ा बेअंत है। जिवें कई लोग अजकल मत दे अकल दे आधार ते कहिंदे भी जीवन नूं बंदा आप ही ठीक करे, नहीं। बाणी एक होर भी सरस्ता एक सिद्धांत देंदी है कि उत्तों चलाया जा रहा तू, जे चंगे कर्म तू कर रहा है ते ए तेरी अकल करके नहीं हो रहा है। जे वह माड़ा कराउण ते आ गया ते जिन्ना मर्जी तू अकल नूं वरत ली, वड्डे वड्डे मूहे करके बगा देंदा। हां, इहदे विच ए नहीं कहा गया भी माड़ा कर्म करके कहना भी वाहगुरु ने कराया। यतन करना, उदम करना, गुरु दे हुक्म विच चलन दी कोशिश करनी, पर चंगे राह ते चल के हंकारी हो जाना भी सारा कुछ बंदा जो करना चाहे ओही होई जांदा, ए मन मत है। नहीं, अकाल पुरख दी चलदी होई खेड नूं जानना, एही तां असल विच हुक्म नूं पछानना है। ओह चला रहा सारिआं नूं, जे तैनूं चंगे राह ते चलाया तां शुकराना कर, ओही चला रहा है। जे कोई भटकिया होया ते ओहनूं अंदरों ओहदे नाल साड़ा ना कर, ईरखा ना कर, ओदे भटकाउण दे पिछे हो सकदा अकाल पुरख दी मर्जी होवे, फिर तूं की कर लेंगा। तां एक तरह दे नाल बंदे नूं न्यूट्रल करदा शब्द जिहड़ा है, ए मुक्ति दा मार्ग अगे खोल दिंदा शब्द जिहड़ा है, चंगे माड़ी दी जिवें विचार चलदी साडे जीवन विच ओहदे विचों कढदा। महाराज कहिंदे गौतम तपा अहिल्या इस्त्री, गौतम तपा सी इक नां सी ओहदा, गौतम ओहदी इस्त्री सी, अहिल्या ओहदा नां सी, ओदी पत्नी सी। तिस देख इंद्र लुभाया, ओदा रूप देख के बहुत सुंदर सी। इंद्र जेड़ा राजा है ए लुभाए मन हो गया, मोहित हो गया ओदे उत्ते। इन्हें जाके सात संगत जी को कर्म कीता ओदे नाल, कई थावां ते इहदा विस्तार दे विच विवरण आउंदा है कि इन्हें जाके उत्थे बिल्ला बन के अंदर वड़ गया, इन्हें को कर्म कीता ते जिहड़ा गौतम तपा सी ओह नहाउण वास्ते गया सी, ओहनूं उत्थे पता लगा अंतरयामता दे राहीं कि तेरे घर विच चोर लुके होए ने। वापस आया, चंद्रमा सी उत्थे कुक्कड़ बन के बैठा होया सी, ओहनूं मारिया। परना लंबी गल है, भाव की है वी इंद्र ने माड़ा कम कीता, ओहदे विच फस गया। तां ओहदे तों बाद इस तपे ने ओहनूं इह श्राप दे दिता वी जा तूं इक इस्त्री दे गुप्त अंग चिन्ह करके ए पाप कीता, कुकर्म कीता है, जिदे करके तेरे शरीर ते हजारां ए चिन्ह होणगे इस्त्री दे गुप्त अंग दे। तां ओ महाराज कहिंदे अगे कह रहे ने, सहस शरीर चिहन पग हुवे तां मन पछोताया। हुण इंद्र दे सारे शरीर दे उत्ते उस इस्त्री दे गुप्त अंग दे जिदे पिछे उहने कुकर्म कीता सी, ओ सारे शरीर दे उत्ते निकल आए हजारां जिहड़े चिन्ह सन। ਤਾਂ ਫਿਰ ਬੜਾ ਪਛਤਾਉਂਦਾ ਇੰਦਰ ਵੀ ਹੁਣ ਮਾੜਾ ਕੰਮ ਕਰ ਲਿਆ, ਲੋਕਾਂ ਦੇ ਸਾਹਮਣੇ ਵੀ ਨਹੀਂ ਜਾ ਸਕਦਾ। ਇਹਦੇ ਤੋਂ ਭਾਵ ਹੈ ਵੀ ਜਿਹੜਾ ਬੰਦਾ ਇਹ ਕੋਈ ਕਰਮ ਕਰਦਾ ਉਹ ਮਤ ਜਾਣੇ ਵੀ ਪ੍ਰਗਟ ਨਹੀਂ ਹੁੰਦਾ, ਇਹਦਾ ਭਾਵ ਅਰਥ ਇਸ਼ਾਰਾ ਇਹ ਹੈ। ਇੰਦਰ ਦੇ ਉੱਤੇ ਹੋਇਆ ਇਹ ਸਾਰਾ ਕੁਝ, ਫਿਜੀਕਲੀ ਹੋਇਆ ਜਿਵੇਂ ਲਿਖਿਆ ਹੋਇਆ ਉਹਦੇ ਮੁਤਾਬਕ, ਪਰ ਇਹਦਾ ਭਾਵ ਇਹ ਹੈ ਵੀ ਜਿਹੜਾ ਬੰਦਾ ਕੋਈ ਕਰਮ ਕਰਦਾ ਹੈ ਉਹ ਅਖੀਰ ਨੂੰ ਉਹਦਾ ਪ੍ਰਗਟ ਹੋ ਜਾਂਦਾ ਹੈ, ਤਾਂ ਫਿਰ ਪਛਤਾਵਾ ਹੁੰਦਾ ਹੈ। ਪਰ ਮਹਾਰਾਜ ਇੱਥੇ ਇਸ ਚੀਜ਼ ਨੂੰ ਇੱਕ ਨਾਟਕ ਵਾਂਗੂ ਇੱਕ ਤਰ੍ਹਾਂ ਦੇ ਨਾਲ ਕਹਿ ਰਹੇ ਨੇ ਕਿ ਇਹ ਇੱਕ ਨਾਟਕ ਹੈ, ਸੰਸਾਰ ਦਾ ਵਿਚਿੱਤਰ ਨਾਟਕ ਤਮਾਸ਼ੇ ਵਾਂਗ ਹੈ। ਉਹਦੇ ਵਿੱਚ ਕੋਈ ਗੌਤਮ ਤਪ ਹੈ, ਕੋਈ ਉਹਦੀ ਪਤਨੀ ਹੈ, ਕੋਈ ਇੰਦਰ ਬਣਿਆ ਹੋਇਆ, ਸਾਰੇ ਆਪਣੇ ਆਪਣੇ ਪਾਸੋਂ ਅਕਾਲ ਪੁਰਖ ਦੇ ਬਣਾਏ ਹੋਏ ਲਿਖੇ ਹੋਏ ਨਾਟਕ ਦੇ ਮੁਤਾਬਕ ਆਪਣਾ ਹਿੱਸਾ ਨਿਭਾ ਰਹੇ ਨੇ। ਇਸ ਲਈ ਅੱਗੇ ਕਹਿੰਦੇ ਕੋਈ ਜਾਣ ਨਾ ਭੁੱਲੈ ਭਾਈ, ਕਹਿੰਦੇ ਇੰਦਰ ਵੀ ਜਾਣ ਕੇ ਨਹੀਂ ਸੀ ਭੁੱਲਿਆ, ਜਾਣ ਕੇ ਨਹੀਂ ਸੀ ਗਲਤੀ ਕੀਤੀ। ਸੋ ਭੁੱਲੈ ਜਿਸੇ ਆਪ ਭੁਲਾਏ, ਬੂਝੈ ਜਿਸੈ ਬੁਝਾਈ। ਉਹ ਭੁੱਲਦਾ ਜਿਸ ਨੂੰ ਅਕਾਲ ਪੁਰਖ ਆਪ ਭੁਲਾ ਕੇ ਉਧਰ ਨੂੰ ਪਾ ਦਿੰਦਾ ਹੈ, ਔਰ ਜਿਸ ਨੂੰ ਸਹੀ ਮਾਰਗ ਬੁਝਾ ਦਿੰਦਾ ਉਹਨੂੰ ਸਿੱਧੇ ਮਾਰਗ ਤੇ ਪਾ ਦਿੰਦਾ। ਹੁਣ ਇਸ ਪੰਕਤੀ ਦਾ ਆਸਰਾ ਲੈ ਕੇ ਇਹ ਨਾ ਕਿਤੇ ਸੋਚਣਾ ਵੀ ਲਾਇਸੈਂਸ ਦੇ ਦਿੱਤਾ ਗੁਰੂ ਸਾਹਿਬ ਨੇ ਵੀ ਹੁਣ ਤੂੰ ਵੀ ਇੰਦਰ ਵਾਂਗ ਕੰਧਾ ਟੱਪਦਾ ਫਿਰ, ਨਹੀਂ ਇਹ ਗੱਲ ਨਹੀਂ ਹੈ। ਇਹਦੇ ਲਾਇਸੈਂਸ ਨਹੀਂ ਮਿਲਿਆ, ਇਹਦੇ ਵਿਚ ਇਹ ਮਿਲਿਆ ਵੀ ਅਰਦਾਸ ਕਰ ਮਹਾਰਾਜ ਤੂੰ ਜਿਨ੍ਹਾਂ ਨੂੰ ਬੁਝਾ ਦਿੰਦਾ ਸਿੱਧਾ ਰਸਤਾ ਸਾਨੂੰ ਵੀ ਦੇ, ਕਿਉਂਕਿ ਉਹਦਾ ਫਲ ਦੁੱਖ ਹੈ ਜਿਹੜਾ ਦੂਜਾ ਰਸਤਾ ਹੈ। ਤਾਂ ਮਹਾਰਾਜ ਇਸ ਟਰੈਕ ਤੇ ਪਾ ਦਿੰਦੇ, ਜਿਵੇਂ ਨਾਟਕ ਲਿਖਣ ਵਾਲੇ ਨੂੰ ਬੰਦਾ ਰਿਕੁਐਸਟ ਕਰਦਾ ਮਹਾਰਾਜ ਵੀ ਮੈਨੂੰ ਇਹ ਸੀਨ ਨਾ ਦਿਓ ਮੈਂ ਤੇ ਦੂਜਾ ਕਰਨਾ, ਤਾਂ ਮਿਲ ਜਾਂਦਾ। ਤੇ ਜੇ ਆਪ ਹੀ ਉਥੇ ਡਿੱਗਣਾ ਤੇ ਫਿਰ ਉਹਦੀ ਮਰਜ਼ੀ ਹੈ। ਤਾਂ ਇਸ ਤਰ੍ਹਾਂ ਇਹ ਰਲੀ ਹੋਈ ਗੱਲ ਹੈ ਦੋਵਾਂ ਪਾਸਿਓਂ, ਹੰਕਾਰ ਨੂੰ ਘਟਾਉਣ ਵਾਸਤੇ ਹੈ, ਸੁਚੇਤ ਹੋਣ ਵਾਸਤੇ ਹੈ, ਤੇ ਦਾਅਵੇਦਾਰੀਆਂ ਖਤਮ ਕਰਨ ਵਾਸਤੇ। ਜਿਹੜੇ ਲੋਕ ਅਕਲਾਂ ਦੇ ਝੰਡੇ ਚੁੱਕ ਕੇ ਤੁਰੀ ਫਿਰਦੇ ਵੀ ਸਾਡੀ ਅਕਲ ਬੜੀ ਵੱਡੀ ਅਸੀਂ ਸਭ ਕੁਝ ਕਰ ਸਕਦੇ ਹਾਂ, ਉਹ ਕਹਿੰਦੇ ਨਹੀਂ ਉਪਰੋਂ ਚੱਲ ਰਿਹਾ ਸਾਰਾ ਕੁਝ, ਹੋਸ਼ ਕਰ ਰਹਾ ਓ। ਤਿੰਨ ਹਰੀ ਚੰਦ ਪ੍ਰਿਥਮੀ ਪਤ ਰਾਜੈ, ਕਾਗਦ ਕੀਮ ਨ ਪਾਈ। ਉਹ ਜਿਹੜਾ ਹਰੀਸ਼ ਚੰਦ ਚੰਦਰ ਰਾਜਾ ਸੀ, ਪ੍ਰਿਥਮੀ ਪਤ ਬੜਾ ਵੱਡਾ ਰਾਜਾ ਸੀ ਧਰਤੀ ਦਾ, ਉਹ ਇੰਨੇ ਦਾਨ ਕਰਦਾ ਸੀ, ਇੰਨੇ ਪੁੰਨ ਕਰਦਾ ਸੀ ਕਿ ਉਹ ਕਾਗਜ਼ਾਂ ਤੇ ਨਹੀਂ ਲਿਖੇ ਜਾ ਸਕਦੇ, ਏਡਾ ਵੱਡਾ ਦਾਨੀ ਸੀ। ਪਰ ਮਹਾਰਾਜ ਕਹਿੰਦੇ ਔਗੁਣ ਜਾਣੈ ਤਾਂ ਪੁੰਨ ਕਰੇ ਕਿਉਂ, ਕਿਉਂ ਨੇ ਖਾਸ ਬਿਕਾਈ। ਕਹਿੰਦੇ ਜੇ ਉਹਨੂੰ ਪਤਾ ਹੁੰਦਾ ਵੀ ਪੁੰਨ ਕਰਨ ਕੀਤੇ ਹਾਂ ਵੀ ਬੰਦਾ ਫਸ ਜਾਂਦਾ, ਤਾਂ ਫਿਰ ਉਹ ਕਿਉਂ ਕਰਦਾ ਹੈ ਗਲਤੀ ਪੁੰਨ ਕਰਨ ਵਾਲੀ, ਜੇ ਇਹਦੇ ਵਿਚ ਵੀ ਮਾੜਾ ਕੰਮ ਸੀ ਔਗੁਣ ਸੀ, ਤੇ ਕਿਉਂ ਮੰਡੀ ਦੇ ਵਿਚ ਵਿਕਦਾ, ਕਿਉਂਕਿ ਇਹਦਾ ਜਿਹੜਾ ਰਾਜ ਸੀ ਸਾਰਾ ਵਿਸ਼ਵਾਮਿੱਤਰ ਨੇ ਇਹਦੇ ਤੋਂ ਬਚਨ ਲੈ ਕੇ ਵੀ ਮੈਨੂੰ ਦਾਨ ਦੇ, ਉਹਨੇ ਸਾਰਾ ਰਾਜ ਲੈ ਲਿਆ। ਹਰੀਚੰਦ ਦਾ ਇੱਕ ਪੁੱਤਰ ਛੱਡ ਦਿੱਤਾ, ਇੱਕ ਇਸਤਰੀ ਛੱਡ ਦਿੱਤੀ, ਇੱਕ ਆਪ, ਤਿੰਨੇ ਫਿਰ ਤੁਰ ਗਏ। ਅੱਗੇ ਜਾ ਕੇ ਉਹ ਸਮਾਂ ਆ ਗਿਆ ਨੂੰ ਪੁੱਤਰ ਤੇ ਇਸਤਰੀ ਵੇਚਣੇ ਪਏ। ਫਿਰ ਇਹ ਇੱਕ ਸ਼ਮਸ਼ਾਨ ਘਾਟ ਦੇ ਵਿਚ ਇੱਕ ਚੰਡਾਲ ਦਾ ਨੌਕਰ ਲੱਗਾ, ਇਸ ਤਰ੍ਹਾਂ ਲੰਬੀ ਕਹਾਣੀ। ਇਹਦਾ ਪੁੱਤਰ ਮਰ ਗਿਆ, ਇਹਦੀ ਇਸਤਰੀ ਉਹਨੂੰ ਲੈ ਕੇ ਆਈ, ਦੋਵੇਂ ਇੱਕ ਦੂਜੇ ਨੂੰ ਪਛਾਣ ਲਿਆ। ਇਹਨਾਂ ਦੋਵਾਂ ਨੇ ਸੋਚਿਆ ਵੀ ਇਹਦੇ ਵਿਚ ਸਤੀ ਹੋ ਜਾਈਏ ਇਹਦੇ ਵਿਚ, ਪਰ ਫਿਰ ਇਹ ਬੰਦਾ ਜਿਹੜਾ ਹਰੀਚੰਦ ਆਪਣੇ ਨਿਯਮ ਦਾ ਇੰਨਾ ਪੱਕਾ ਸੀ, ਇਹਨੇ ਕਿਹਾ ਵੀ ਮੈਂ ਆਪਣੇ ਮਾਲਕ ਦੀ ਨੌਕਰੀ ਕਰਨਾ, ਮੈਂ ਉਹਨੂੰ ਛੱਡ ਕੇ ਇਸ ਤਰ੍ਹਾਂ ਸਤੀ ਨਹੀਂ ਹੋਣਾ ਵਿਚ ਇਹਦੇ ਅੱਗ ਦੇ। ਤਾਂ ਇਹਦੇ ਤੋਂ ਫਿਰ ਸਾਰੀ ਜਿਹੜੀ ਦੇਵਤੇ ਆਦਿਕ ਸਨ ਖੁਸ਼ ਹੋ ਗਏ, ਇੰਦਰ ਵੀ ਆ ਗਿਆ। ਤਾਂ ਉਹਨੇ ਕਿਹਾ ਵੀ ਤੈਨੂੰ ਸਵਰਗ ਵਿਚ ਲੈ ਜਾਂਦੇ ਹਾਂ, ਤੇ ਪੁੱਤਰ ਜਿਹੜਾ ਉਹਨੂੰ ਤਿਲਕ ਦੇ ਦਿੱਤਾ ਕਿਵੇਂ ਕੀਤਾ ਇਹਨਾਂ ਨੇ। ਤਾਂ ਇਹਨੇ ਫਿਰ ਜਾਣ ਤੋਂ ਇਨਕਾਰ ਕਰ ਦਿੱਤਾ ਵੀ ਜਿੰਨਾ ਚਿਰ ਮੇਰਾ ਚੰਡਾਲ ਮਾਲਕ ਇਜਾਜ਼ਤ ਨਾ ਦੇ ਮੈਂ ਨਹੀਂ ਜਾ ਸਕਦਾ, ਉਹਨੂੰ ਧੋਖਾ ਨਹੀਂ ਦੇ ਸਕਦਾ। ਉਹ ਸੀ ਧਰਮਰਾਜ, ਉਹਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਤੂੰ ਚਲਾ ਜਾ। ਸੋ ਇਸ ਤਰ੍ਹਾਂ ਦੀ ਗੱਲਾਂ ਹਨ, ਭਾਵ ਗੱਲ ਕੀ ਹੈ ਵੀ ਇਹ ਪੁੰਨ ਕਰਦਾ ਸੀ ਆਪਣੇ ਮਨੋਂ, ਪਰ ਇਹ ਵੀ ਇੰਨੇ ਦੁੱਖਾਂ ਦੇ ਵਿਚ ਪੈ ਗਿਆ। ਭਾਵ ਇਹ ਹੈ ਕਿ ਜਿਹੜੀ ਲਾਈਨ ਦੇ ਉੱਤੇ ਪਰਮਾਤਮਾ ਨੇ ਖੇਡ ਲਿਖੀ ਹੋਈ ਹੈ ਬੰਦੇ ਨੂੰ ਉਧਰ ਉਹ ਲੈ ਜਾਂਦੀ ਹੈ, ਇਹ ਮੰਨ ਕੇ ਚੱਲਣਾ ਪਏਗਾ। ਐਵੇਂ ਨਾ ਆਪਣੀ ਅਕਲ ਦਾ ਜਨਾਜ਼ਾ ਕੱਢੀ ਜਾਈਏ, ਗੁਰਬਾਣੀ ਦੀਆਂ ਤੁਕਾਂ ਕੱਢ ਕੱਢ ਕੇ ਜੀ ਆ ਫਲਾਣਾ ਜੀ, ਆਪਣੀ ਅਕਲ ਨੂੰ ਵਰਤੋ ਜੀ ਫਲਾਣਾ। ਅਕਲ ਨੂੰ ਵਰਤੋ ਜ਼ਰੂਰ, ਮਤ ਨੂੰ ਵਰਤੋ, ਗਿਆਨ ਨੂੰ ਵਰਤੋ, ਪਰ ਦਾਅਵਾ ਨਾ ਕਰੋ ਵੀ ਇਹ ਚੱਲ ਸਕਦੀ। ਜਿੱਥੇ ਉਹਨੇ ਕੰਮ ਕਰਨਾ ਉਹ ਸਾਰੀਆਂ ਅਕਲਾਂ ਖਤਮ ਕਰ ਦਿੰਦਾ ਹੁੰਦਾ, ਇਹ ਮੰਨ ਕੇ ਚੱਲਣਾ ਪਏਗਾ। ਅੱਗੇ ਕਹਿੰਦੇ ਕਰੋ ਅਡਹਾਈ ਧਰਤੀ ਮਾਂਗੀ ਬਾਵਨ ਰੂਪ ਬਹਾਨੇ। ਇਹ ਜਿਹੜਾ ਰਾਜਾ ਸੀ ਬਲ ਰਾਜਾ, ਇਹ ਕਰ ਰਿਹਾ ਸੀ, ਜੱਗ ਕਰ ਰਿਹਾ ਸੀ। ਤੇ ਬਾਵਨ ਰੂਪ ਆਪਾਂ ਪਿੱਛੇ ਵਿਚਾਰ ਕੇ ਆਇਆ, ਇੱਕ ਬਾਉਣਾ ਅਵਤਾਰ ਬਣ ਗਿਆ ਵਿਸ਼ਨੂੰ ਜਿਹੜਾ ਹੈ। ਉਹਨੇ ਜਾ ਕੇ ਇਹ ਤੋਂ ਕੁਝ ਮੰਗਿਆ ਤਾਂ ਉਹ ਕਹਿੰਦਾ ਵੀ ਮੈਨੂੰ ਬਲ ਕਹਿੰਦਾ ਵੀ ਬਾਵਨ ਛੋਟਾ ਜਿਹਾ ਸੀ, ਬਾਵਨ ਉਂਗਲਾਂ ਦਾ ਸੀ ਬੰਦਾ, ਇਹ ਅਵਤਾਰ ਬਣਿਆ ਹੋਇਆ ਸੀ। ਉਹਨੇ ਛੋਟਾ ਜਿਹਾ ਵੇਖ ਕੇ ਢਾਈ ਕਰੂ ਇਹਨੇ ਧਰਤੀ ਮੰਗੀ ਬਾਵਨ ਨੇ ਵੀ ਢਾਈ ਕੁ ਕਰੂ ਮੈਨੂੰ ਜਿਹੜੀ ਧਰਤੀ ਚਾਹੀਦੀ ਹੈ। ਉਹ ਰਾਜਾ ਕਹਿੰਦਾ ਢਾਈ ਕਰੂ ਇਹਦੇ ਕਿੱਡੇ ਕੁ ਹੋਣਗੇ, ਬਾਵਨ 52 ਉਂਗਲਾਂ ਦਾ ਤੇ ਆਪ ਹੀ ਹੈ। ਉਹ ਜਦੋਂ ਉਹਨੇ ਦੇ ਦਿੱਤੀ ਤਾਂ ਇਹਨੇ ਛੱਲ ਲਿਆ, ਭਾਵ ਇਹਨੇ ਆਪਣਾ ਸਰੀਰ ਵਧਾ ਲਿਆ ਔਰ ਸਾਰੀ ਧਰਤੀ ਮਿਲ ਲਈ ਤੇ ਰਾਜੇ ਨੂੰ ਅੱਗੇ ਲੰਮਾ ਪਾ ਕੇ ਮਿਲ ਲਿਆ। ਇਹ ਲੰਮੀ ਕਹਾਣੀ ਹੈ ਸਾਰੀ। ਤਾਂ ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਹੋਣਾ ਸੀ, ਇਸੇ ਤਰ੍ਹਾਂ ਵਰਤਣਾ ਸੀ। ਇਹ ਚੀਜ਼ਾਂ ਬਣੀਆਂ ਹੋਈਆਂ ਹੁੰਦੀਆਂ, ਪਿੱਛੋਂ ਬੰਦਾ ਉਧਰ ਨੂੰ ਜਾਂਦਾ। ਤਾਂ ਕਹਿੰਦੇ ਵੀ ਕਰੂ ਅਡਾਈ ਧਰਤੀ ਮੰਗੀ, ਉਸ ਬਾਵਨ ਨੇ ਅਵਤਾਰ ਨੇ ਬਹਾਨਾ ਲਾ ਕੇ, ਛੋਟੇ ਰੂਪ ਦਾ ਬਹਾਨਾ ਲਾ ਕੇ ਮੰਗੀ ਤਾਂ ਉਹ ਦੇ ਦਿੱਤੀ ਉਹਨੇ। ਕਿਉਂ ਪਾਇਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਨੈ। ਜੇ ਬਲ ਜਿਹੜਾ ਰਾਜਾ ਉਹਦੇ ਗੁਰੂ ਨੇ ਕਿਹਾ ਵੀ ਸੀ ਵੀ ਇਹ ਤੈਨੂੰ ਛਲਣ ਵਾਸਤੇ ਆਏ, ਸ਼ੁਕਰ ਸੀ ਉੱਥੇ ਇਹਨਾਂ ਦਾ ਗੁਰੂ ਸੀ, ਦੈਂਤ ਸੀ ਇਹ ਜਿਹੜਾ। ਤਾਂ ਪਰ ਨਹੀਂ ਉਹ ਗੱਲ ਬਣਦੀ, ਜਦੋਂ ਚੀਜ਼ ਨੇ ਵਰਤਣਾ ਹੁੰਦਾ ਹੈ ਉਦੋਂ ਉਪਦੇਸ਼ ਵੀ ਨਹੀਂ ਕੰਮ ਕਰਦੇ ਕਈ ਵਾਰੀ। ਹੁਣ ਗੁਰੂ ਸਾਹਿਬ ਸਾਰਾ ਕੁਝ ਸਾਨੂੰ ਸਮਝਾਉਂਦੇ ਨੇ, ਆਪਾਂ ਸਾਰੀਆਂ ਗੱਲਾਂ ਸੁਣ ਕੇ ਫਿਰ ਉੱਥੇ ਜਾ ਪੈਂਦੇ ਹਾਂ। ਇਹ ਪਿੱਛੋਂ ਆ ਰਿਹਾ, ਆਰਡਰ ਆ ਰਿਹਾ, ਸੋ ਇਹਨੂੰ ਸਮਝਣਾ ਪੈਣਾ ਬੜਾ ਜ਼ਰੂਰੀ, ਬੜੀ ਬਰੀਕ ਗੱਲ ਹੈ, ਸੂਖਮ ਗੱਲ ਹੈ। ਤਾਂ ਕਹਿੰਦੇ ਫਿਰ ਉਹ ਪਤਾਲ ਦੇ ਵਿੱਚ ਕਿਉਂ ਉਹਨੂੰ ਜਾਣਾ ਪੈਂਦਾ ਜਿਹੜਾ ਬਲ ਰਾਜਾ ਸੀ, ਤੇ ਕਿਉਂ ਛਲਿਆ ਜਾਂਦਾ ਉਹਦਾ ਰੂਪ ਛੋਟਾ ਵੇਖ ਕੇ, ਭਾਵ ਇਹ ਹੁਕਮ ਹੈ ਅਕਾਲ ਪੁਰਖ ਦਾ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਇਹ ਜਨਮੇਜਾ ਰਾਜਾ ਸੀ, ਇਹਨੂੰ ਬਿਆਸ ਨੇ ਬੜਾ ਪੜਾਇਆ ਤੇ ਵਰਜਿਆ ਰੋਕਿਆ ਵੀ ਆਹ ਕੰਮ ਨਹੀਂ ਕਰਨੇ ਤੂੰ, ਇੱਕ ਤੂੰ ਅਪਸਰਾ ਜਿਹੜੀ ਹੈ ਉਹ ਘਰ ਨਹੀਂ ਲੈ ਕੇ ਆਉਣੀ। ਹੋਰ ਦੋ ਤਿੰਨ ਉਹਨੇ ਗੱਲਾਂ ਕਹੀਆਂ ਪਰ ਇਹ ਮੰਨਿਆ ਨਾ, ਕਿਉਂਕਿ ਭਾਵੀ ਉਸ ਤਰ੍ਹਾਂ ਦੀ ਸੀ, ਉਧਰ ਨੂੰ ਲੈ ਕੇ ਜਾ ਰਹੀ ਸੀ। ਉਹ ਇੱਕ ਅਪਸਰਾ ਮਾਈ ਬੀਬੀ ਜਿਹੜੀ ਸੀ ਲੈ ਆ ਘਰ ਵਿੱਚ, ਉਹਦੇ ਕੱਪੜੇ ਉੱਡ ਗਏ ਹਵਾ ਦੇ ਨਾਲ, ਜਾਂ ਉਹਨੇ ਪਤਲੇ ਪਾਏ ਸੀ, ਨਗਨ ਹੋ ਗਈ ਥੋੜੀ ਜੀ। ਉਥੇ ਪੰਡਿਤ ਬੈਠੇ ਹੋਏ ਸੀ ਵਾਹਵਾ ਕਾਫੀ, ਉਹ ਵੇਖ ਕੇ ਹੱਸ ਪਏ। ਇਹਨੇ 18 ਕੁ ਵਿੱਚੋਂ ਜਿਹੜੇ 18 ਪੰਡਿਤ ਸੀ ਵੱਢ ਦਿੱਤੇ ਉਥੇ, ਹੁਣ ਵੱਢ ਦਿੱਤੇ, ਇਹਨੂੰ ਰੋਗ ਲੱਗ ਗਿਆ ਉਹਦਾ। ਫਿਰ ਅੱਗੇ ਕਹਿੰਦੇ ਤਿੰਨ ਕਰ ਜੱਗ 18 ਘਾਏ, ਕਿਰਤ ਨਾ ਚੱਲਾ ਚਲਾਇਆ। ਉਹ ਜੱਗ ਕਰਦੇ ਕਰਦੇ ਨੇ ਇਹਨੇ 18 ਬਾਹਮਣੀ ਵੱਢ ਮਾਰੇ। ਉਹ ਕਹਿੰਦੇ ਸੁਭਾਅ ਨਹੀਂ, ਜਿਹੜੀ ਕਿਰਤ ਬੰਦੇ ਦੇ ਸੁਭਾਅ ਦੇ ਵਿੱਚ ਪਈ ਹੋਈ ਹੈ, ਉਹ ਬ੍ਰਾਹਮਣ ਜਿਹੜੇ ਵੱਢੇ ਸੀ ਮਾਰੇ ਸੀ ਉਹਦਾ ਇਹਨੂੰ ਦੋਸ਼ ਲੱਗ ਗਿਆ। ਇਹ ਉਹਦੇ ਪਿੱਛੋਂ ਹੁਕਮ ਤੇ ਆ ਰਿਹਾ ਸੀ, ਇਹਦੇ ਅੱਗੇ ਕੋਈ ਨਹੀਂ ਸੀ ਅੜ ਸਕਦਾ। ਅੱਗੇ ਮਹਾਰਾਜ ਦਾ ਵਿਸਤਾਰ ਕਰਦੇ ਸ਼ਬਦ ਦੇ ਵਿੱਚ, ਕਹਿੰਦੇ ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਮਹਾਰਾਜ ਕਹਿੰਦੇ ਉਹ ਬਹੁਤੀਆਂ ਗਿਣਤੀਆਂ ਵਿੱਚ ਨਾ ਪਿਆ ਕਰ, ਹੁਕਮ ਪਛਾਣ ਲੈ। ਉਤੋਂ ਚੱਲ ਰਿਹਾ ਪ੍ਰੋਗਰਾਮ ਸਾਰਾ, ਐਵੇਂ ਲੱਤਾਂ ਅੜਾਇਆ ਕਰ ਰੋਜ਼ ਸਵੇਰੇ ਉੱਠ ਕੇ। ਇਸ ਤਰ੍ਹਾਂ ਉਹਦੇ ਭਾਣੇ ਦੇ ਵਿੱਚ ਭਾਏ ਸੁਭਾਈ ਬੋਲਿਆ ਕਰ ਵੀ ਮਹਾਰਾਜ ਚਲਾ ਰਿਹਾ, ਮਹਾਰਾਜ ਚਲਾ ਰਿਹਾ। ਇਹ ਜਿਨ੍ਹਾਂ ਨੇ ਬੁੱਝ ਲਿਆ ਉਹਨਾਂ ਨੂੰ ਸੁੱਖ ਮਿਲਿਆ। ਹਾਂ, ਉਦਮ ਕਰਨਾ ਉਪਰਾਲਾ ਕਰਨਾ ਇਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਪਰ ਉਦਮ ਉਪਰਾਲੇ ਤੋਂ ਬਾਅਦ ਜੋ ਕੁਝ ਹੋ ਰਿਹਾ ਉਹਦੇ ਨਾਲ ਚੱਲਣਾ ਵੀ ਮਹਾਰਾਜ ਨੇ ਦੱਸਿਆ। ਇਸ ਕਰਕੇ ਜੋ ਕਿਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਚਾਹੁੰਦਾ ਕਿ ਜੋ ਕੁਝ ਆਪ ਜੀ ਵਰਤਾ ਰਹੇ ਹੋ ਫਿਰ ਵੀ ਆਪ ਜੀ ਦੀ ਮੈਂ ਸਲੋਤਾਈ ਕਰਾਂ, ਵਡਿਆਈ ਕਰਾਂ। ਇਹ ਸਭ ਤੇਰੀ ਉਪਮਾ ਹੈ, ਕਿਵੇਂ ਤੂੰ ਸੰਸਾਰ ਨੂੰ ਚਲਾ ਰਿਹਾ ਹੈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹੈ ਸਰਣਾਈ। ਜਿਹੜੇ ਗੁਰਮੁਖ ਨੇ ਉਹ ਇਸ ਤਰ੍ਹਾਂ ਦੀ ਅਕਲਗਿਰੀ ਤੋਂ ਅਲਿਪਤ ਰਹਿੰਦੇ, ਵੱਖਰੇ ਰਹਿੰਦੇ ਨੇ, ਉਹਨਾਂ ਨੂੰ ਨਹੀਂ ਲੇਪ ਲੱਗਦਾ ਹੋਮੈ ਦਾ। ਉਹ ਸਦਾ ਸਰਣਾਈ ਦੇ ਵਿੱਚ ਰਹਿੰਦੇ ਹਨ, ਅਕਾਲ ਪੁਰਖ ਦੇ ਹੁਕਮ ਦੇ ਵੀ ਤੁਰਦੇ ਹਨ। ਮਨ ਮੁਖ ਮੁਗਦ ਆਗੈ ਚੇਤੈ ਨਾਹੀ, ਦੁੱਖ ਲਾਗੈ ਪਛਤਾਈ। ਪਰ ਮਨਮੁਖ ਬੜੀਆਂ ਮਾਰਦੇ ਨੇ ਦਾਅਵੇ, ਅੰਜ ਕਰ ਦਿਆਂਗੇ ਜੀ, ਉਹ ਕਰ ਦਿਆਂਗੇ ਜੀ, ਆ ਪਿੱਛੇ ਜੀ ਬਿਮਾਰੀ ਚੱਲੀ, ਉਹ ਕਹਿੰਦੇ ਹੁਣ ਦੱਸੋ ਵੀ ਗੁਰਦੁਆਰਿਆਂ ਦਾ ਕੀ ਕਰਨਾ ਤੁਸੀਂ, ਇਹਦੇ ਹਸਪਤਾਲ ਚਾਹੀਦੇ ਸੀ। ਇਸ ਤਰ੍ਹਾਂ ਦੇ ਬੁੱਧੂ ਪੈਦਾ ਜੰਮ ਪਏ ਸਾਡੀ ਕੌਮ ਦੇ ਵਿਚ ਪ੍ਰਚਾਰਕ। ਕਹਿੰਦੇ ਹੁਣ ਹਸਪਤਾਲਾਂ ਨੇ ਕੰਮ ਦੇਣਾ ਸੀ, ਬਿਮਾਰੀ ਚੱਲੀ, ਉਧਰੋਂ ਪਤਾ ਸਾਰਾ ਲੱਗਾ ਸਾਰੀ ਦੁਨੀਆਂ ਵਿਚੋਂ ਵੀ ਹਸਪਤਾਲਾਂ ਵਾਲੇ ਡਾਕਟਰ ਵੀ ਹੱਥ ਖੜੇ ਕਰ ਗਏ। ਉਹ ਤੇ ਲੋਕਾਂ ਨੂੰ ਕਹਿੰਦੇ ਨਾਮ ਜਪੋ, ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਨਾਸਤਿਕ ਕਹਿੰਦੇ ਹਾਂ ਇਧਰ ਯੂਰਪ ਵਿਚ ਅਮਰੀਕਾ ਵਿਚ ਵੀ ਉਹ ਰੱਬ ਨੂੰ ਇੰਨਾ ਨਹੀਂ ਮੰਨਦੇ, ਉਹ ਤਾਂ ਕਹਿੰਦੇ ਦਵਾਈ ਸਾਡੇ ਹੱਥ ਖੜੇ ਜੀ, ਕੋਈ ਨੀ ਚੱਲਦੀ ਵਾਹ ਇਸ ਬਿਮਾਰੀ ਦੇ ਅੱਗੇ, ਅਰਦਾਸ ਕਰੋ ਤੇ ਰੱਬ ਦੇ ਅੱਗੇ ਪ੍ਰੇਅਰ ਕਰੋ। ਤੇ ਜਿਹੜੇ ਆ ਸਾਡੇ ਬੁੱਧੂ ਸਾਰੀ ਉਮਰ ਗੁਰੂ ਦਾ ਨਾਂ ਲੈ ਕੇ ਲੋਕਾਂ ਨੂੰ ਲੁੱਟ ਕੇ ਖਾ ਗਏ ਤੇ ਵੱਡੇ ਵੱਡੇ ਡੇਰੇ ਪਾ ਲਏ ਤੇ ਸ਼ਾਹੀ ਠਾਠ ਮਾਣਦੇ, ਉਹ ਕਹਿੰਦੇ ਗੁਰਦੁਆਰਿਆਂ ਦੀ ਲੋੜ ਕੋਈ ਨੀ, ਗੁਰਦੁਆਰਿਆਂ ਨੂੰ ਹਸਪਤਾਲ ਬਣਾ ਲਿਓ। ਇਹ ਮਨਮੁਖ ਮੁਗਧ ਆਗਿਆ ਚੇਤਾ ਨਾ ਹੀ ਦੁੱਖ ਲੱਗਾ ਪਛਤਾਈ। ਇਨ੍ਹਾਂ ਨੂੰ ਫਿਰ ਦੁੱਖ ਹੀ ਲੱਗਣਾ, ਇਨ੍ਹਾਂ ਮੂਰਖਾਂ ਨੂੰ ਫਿਰ ਛਿੱਤਰ ਹੀ ਪੈਣੇ ਹਨ ਜਿਹੜੇ ਗੁਰੂ ਸਾਹਿਬ ਨੂੰ ਚੈਲੰਜ ਕਰਦੇ ਹਨ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹਦੇ ਵਿਚ ਤੁਹਾਨੂੰ ਚੱਲਣਾ ਪੈਣਾ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀ ਹੈ। ਮਹਾਰਾਜ ਕਹਿੰਦੇ ਵੇਖ ਧਿਆਨ ਦੇ ਨਾਲ, ਉਹ ਜਾਗ ਉਤੋਂ ਚੱਲ ਰਿਹਾ ਪ੍ਰੋਗਰਾਮ ਸਾਰਾ, ਕਰਤਾ ਕਰਾ ਰਿਹਾ ਇਕ ਪਾਸਿਓ, ਕਰ ਰਿਹਾ ਇਕ ਪਾਸਿਓ, ਦੂਜੇ ਪਾਸਿਓ ਵੀ ਉਹੀ ਕਰ ਰਿਹਾ। ਜਿਨੇ ਰਚਨਾ ਰਚਾਈ ਹੈ, ਜਿਹਨੂੰ ਉਹਨੇ ਬਚਾਉਣਾ ਹੁੰਦਾ ਬਚਾ ਲੈਂਦਾ, ਮਹਾਰਾਜ ਹੱਥ ਦੇ ਕੇ ਰੱਖ ਲੈਂਦਾ ਹੈ। ਹਰ ਅਭਿਮਾਨ ਨ ਜਾਈ ਜੀ ਅਹੂੰ, ਅਭਿਮਾਨ ਪੈ ਪਚੀਐ। ਇਸ ਤਰ੍ਹਾਂ ਅਕਾਲ ਪੁਰਖ ਤੇ ਭਰੋਸਾ ਨਾ ਕਰਕੇ ਮਨਮੁਖਾਂ ਦੇ ਅੰਦਰੋਂ ਅਭਿਮਾਨ ਨਾ ਜਾਈ ਜੀਓ, ਉਨ੍ਹਾਂ ਦੇ ਅੰਦਰੋਂ ਅਭਿਮਾਨ ਹੰਕਾਰ ਨਹੀਂ ਜਾਂਦਾ ਵੀ ਅਸੀਂ ਆਪ ਕੁਝ ਕਰ ਸਕਦੇ ਹਾਂ। ਹੰਕਾਰ ਦੇ ਵਿਚ ਪੈ ਕੇ ਪਚਦੇ ਹਨ। ਹਾਂ, ਇਹਦਾ ਅਰਥ ਗੁਰਮਤ ਕਦੀ ਇਹ ਨਹੀਂ ਕੱਢਦੀ ਵੀ ਉਪਰਾਲਾ ਨਹੀਂ ਕਰਨਾ। ਮਹਾਰਾਜ ਕਹਿੰਦੇ ਉਪਰਾਲਾ ਕਰਨਾ, ਕੋਈ ਵੀ ਕੰਮ ਹੈ ਉਦਮ ਕਰੋ, ਦਵਾਈ ਦਾਰੂ ਹੈ, ਆਰਥਿਕਤਾ ਹੈ, ਉਹਦੇ ਵਿਚ ਕਮਾਈ ਕਰੋ, ਸਮਾਜ ਨੂੰ ਚੰਗਾ ਬਣਾਓ, ਵਾਤਾਵਰਨ ਨੂੰ ਚੰਗਾ ਬਣਾਓ, ਉਹ ਤਾਂ ਸਾਨੂੰ ਕਰਨ ਲਈ ਗੁਰੂ ਸਾਹਿਬ ਰੋਕਦੇ ਨਹੀਂ। ਉਦਮ ਵੱਧ ਤੋਂ ਵੱਧ ਕਰੋ, ਪਰ ਉਦਮ ਕਰਨ ਤੋਂ ਬਾਅਦ ਮਹਾਰਾਜ ਅੱਗੇ ਅਰਦਾਸ ਕਰੋ, ਮਹਾਰਾਜ ਉਦਮ ਤੂੰ ਕਰਾਇਆ, ਹੁਣ ਉਦਮ ਨੂੰ ਫਲ ਲੱਗਣਾ, ਤੇਰੀ ਕਿਰਪਾ ਨਾਲ ਲੱਗਣਾ, ਜੇ ਤੂੰ ਲਾਉਣਾ ਤੇ ਲੱਗਣਾ ਨਹੀਂ, ਤੇ ਸਾਡੇ ਉਦਮ ਕਿਸੇ ਕੰਮ ਨਹੀਂ ਆਉਂਦੇ। ਇਹ ਹੈ ਸਿੱਖੀ। ਭੁੱਲਣ ਵਿਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਮਹਾਰਾਜ ਕਹਿੰਦੇ ਐਵੇਂ ਹੰਕਾਰ ਵਿਚ ਟਾਰਾਂ ਮਾਰੀ ਜਾਂਦਾ, ਇਹ ਸਾਰਾ ਜਗਤ ਭੁੱਲਣ ਵਾਸਤੇ ਭੁੱਲਣ ਵਿਚ ਹੀ ਤੁਰਿਆ ਫਿਰਦਾ, ਸਭ ਕੋਈ ਭੁੱਲਣ ਭੁੱਲ ਜਾਂਦਾ ਹੈ। ਸਿਰਫ ਇਕ ਕਰਤਾ ਪੁਰਖ ਹੈ ਜਿਹੜਾ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ, ਦੋਵੇਂ ਇਕੋ ਹੀ ਰੂਪ ਹਨ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਕੁੱਲ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਰ ਇਹ ਨਿਸਤਾਰਾ ਫੈਸਲਾ ਸੱਚੇ ਨਾਮ ਵਿਚ ਹੀ ਜੁੜ ਕੇ ਹੁੰਦਾ, ਵੈਸੇ ਨਹੀਂ ਪਤਾ ਲੱਗਦਾ। ਕੋਈ ਬਿਰਲਾ ਹੀ ਹੈ ਜਿਹੜੇ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਘੁੱਲ ਹੈ, ਵਾਹਿਗੁਰੂ ਦੇ ਹੁਕਮ ਦੇ ਵਿਚ ਖੁਸ਼ੀ ਖੁਸ਼ੀ ਘੁੱਲ ਜਾਂਦਾ, ਇਕ ਮਿਕ ਹੋ ਜਾਂਦਾ, ਉਹਦਾ ਰੂਪ ਬਣ ਜਾਂਦਾ ਹੈ। ਇਸ ਤਰ੍ਹਾਂ ਗੁਰਮਤ ਦੀ ਐਸੀ ਅੰਦਰ ਇਕ ਗਿਆਨ ਪ੍ਰਗਟ ਹੁੰਦਾ ਜਿਹਦੇ ਵਿਚ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।